శ్రవతే ఇష్టా గురు మహారాజు గురించి పిత్రపడేది శాంతేనే పంచవీతులాగే ఉంటుంది. ਅੱਜ ਸਾਰੀ ਰਾਤ ਦਾ ਰਹਿਣ ਸੁਣਾਈ ਸੀ, ਕਿਉਂਕਿ ਕਈ ਸਾਲਾਂ ਤੋਂ ਤਕਰੀਬਨ ਜਿੱਦੇ ਇੱਥੇ 45 ਸਾਲ ਹੋ ਗਏ, ਇਸੀ ਤਰ੍ਹਾਂ ਹੀ ਰਹਿਣ ਸੁਣਾਈ ਬਾਬਾ ਜੀ ਦੇ ਜਨਮ ਉਤਸਵ ਤੇ ਹੁੰਦੀ ਚਲੀ ਆਈ। ਹੁਣ 500 ਤੋਂ ਉੱਪਰ ਸਾਲ ਹੋ ਗਏ ਗੁਰੂ ਬਾਬਾ ਜੀ ਦੇ ਅਵਤਾਰ ਧਾਰਨ ਕੀਤੇ। ਜਿਸ ਵਕਤ ਕਿ ਸੰਸਾਰ ਦੀ ਹਾਲਤ ਬਹੁਤ ਤਰਸਯੋਗ ਸੀ, ਸਾਰੇ ਲੋਕੀ ਅਤਿਅੰਤ ਦੁਖੀ ਮਨ ਕਰਕੇ ਅਸ਼ਾਂਤ, ਔਰ ਧਰਮ ਜੋ ਤਮਾਮ ਸੁੱਖਾਂ ਦਾ ਦਾਤਾ ਹੈ ਉਸ ਤੋਂ ਦੂਰ ਜਾ ਰਹੇ ਸੀ। ਸੰਸਾਰ ਦੀ ਹਾਲਤ ਇਹੋ ਜਿਹੀ ਹੋ ਗਈ ਸੀ, ਸੂਰ ਜੋ ਸੀ ਮੱਸਿਆ ਦੀ ਰਾਤਰੀ ਵਾਂਗੂ ਫੈਲ ਗਿਆ ਸੀ, ਔਰ ਸੱਚ ਚੰਦਰਮਾ ਦੀ ਨਿਆਈ ਰਹਿ ਗਿਆ ਸੀ। ਮੱਸਿਆ ਦੀ ਰਾਤਰੀ ਨੂੰ ਚੰਦਰਮਾ ਹੁੰਦਾ ਸੀ, ਇਹੋ ਜਿਹੀ ਹਾਲਤ ਉਸ ਸਮੇਂ ਸੰਸਾਰ ਦੀ ਹੋ ਚੁੱਕੀ ਸੀ।
Oh,
ਕਲ ਆਈ ਕੁੱਤੇ ਮੁਝੇ ਖਾਜੂ ਅਮਰਦਾਰ ਗੁਸਾਈ ਰਾਜੇ ਪਾਪ ਤਮਾਮ ਉਲਟੀ ਵਾੜ ਖੇਤ ਕੋ ਖਾਈ ਪਰਜਾ ਅੰਧੀ ਗਿਆਨ ਬਿਨ ਮੂਰਖ ਸਤਮੁਖੋਂ ਆਲਾਏ ਸੇਵਕ ਬੈਠਣ ਘਰਾਂ ਵਿੱਚ ਗੁਰਪੁਰ ਕਰੀ ਤੇ ਨਾੜੇ ਜਾਏ ਚੇਲੇ ਸਾਜ ਬਜਾਏ ਨੇ ਨੱਚਣ ਗੁਰੂ ਬਹੁਤ ਬਿਲ ਪਾਏ ਕਾਜ਼ੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗੁਰਵਾਏ ਇਸ਼ਤੇ ਪੁਰਖ ਹੈ ਦਾਮ ਹਿੱਤ ਭਾਵੇਂ ਆਏ ਕਿਥਾਂ ਹੋ ਜਾ ਵਰਤਿਆ ਪਾਪ ਸਭ ਜਗਮ ਧਰਮ ਦੇ ਚਾਰ ਪੈਰ ਹੁੰਦੇ ਨੇ ਧਰਮ ਉਹ ਵਸਤੂ ਹੈ ਜਿਸਦੇ ਕੀਤਿਆਂ ਇਨਸਾਨ ਹਰ ਦੋਨਾਂ ਜਹਾਨਾਂ ਵਿੱਚ ਸੁੱਖ ਪਾਉਂਦਾ ਧਰਮ ਦਾ ਫਲ ਸੁੱਖ ਹੈ ਪਰ ਅਧਰਮ ਦਾ ਫਲ ਦੁੱਖ ਹੈ ਸੁੱਖ ਸਾਰੇ ਲੋਕ ਚਾਹੁੰਦੇ ਨੇ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਦੁੱਖ ਚਾਹੁੰਦਾ ਸੁੱਖ ਹਰੇਕ ਹੀ ਚਾਹੁੰਦਾ ਹੈ ਅਗਰ ਸੁੱਖ ਚਾਹੁੰਦਾ ਹੈ ਧਰਮ ਦਾ ਸੰਗ੍ਰਹਿ ਕਰੇ ਧਰਮ ਨੂੰ ਇਕੱਠਾ ਕਰੇ ਅਗਰ ਦੁੱਖ ਚਾਹੁੰਦਾ ਹੈ ਧਰਮ ਨੂੰ ਇਕੱਠਾ ਕਰਨਾ ਜਿਹਾ ਜੋ ਕੁਛ ਕਰੇਗਾ ਉਹਦਾ ਨਤੀਜਾ ਉਹਦਾ ਫਲ ਮਿਲੇਗਾ ਤਾਂ ਤੇ ਧਰਮ ਦਾ ਫਲ ਹੀ ਸੁੱਖ ਹੈ ਇਉਂ ਦੱਸਿਆ ਸੁਖੀ ਦੁਖੀ ਨਰ ਜਗਤ ਨੂੰ ਧਰਮ ਕਰੇ ਜੋ ਕੋਈ ਸੁਖੀ ਕਰੇ ਤਬ ਸੁਖ ਬੜੇ ਦੁਖੀ ਕਰੇ ਦੁੱਖ ਖੋਏ ਸੁਖੀ ਜਾਂ ਦੁਖੀ ਕੁਛ ਕੋਈ ਵੀ ਸੰਸਾਰ ਤੇ ਧਰਮ ਕਮਾਉਂਦਾ ਜੇਕਰ ਦੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਦੁੱਖ ਕੱਟਿਆ ਜਾਂਦਾ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਗਿਆ ਉਸਦੀ ਮੈਲ ਦੂਰ ਹੋ ਜਾਂਦਾ ਔਰ ਜੇ ਸੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਸੁੱਖ ਹੋਰ ਵੱਧ ਜਾਇਆ ਕਰਦਾ ਇਉਂ ਕਰਕੇ ਧਰਮ ਦੇ ਅੰਗ ਦਸ ਦੱਸੇ ਨਾਮ ਜਪਣਾ ਦਾਨ ਕਰਨਾ ਇਸ਼ਨਾਨ ਦੁਆਰਾ ਸਰੀਰ ਦੀ ਸ਼ੁੱਧੀ ਰੱਖਣੀ ਸੱਚ ਬੋਲਣਾ ਕਿਸੇ ਨਾਲ ਲਗਾ ਛਲ ਨਾ ਕਰਨਾ ਇਹੋ ਜਿਹੇ ਮਦਰਾ ਮਾਸ ਆਦਿ ਤੋਂ ਬਚਣਾ ਤਕਰੀਬਨ ਦਸ ਲੱਛਣ ਦੱਸੇ ਤੁਸੀਂ ਸਾਰਿਆਂ ਤੋਂ ਮੁੱਖ ਲੱਛਣ ਤਾਂ ਪਰਮੇਸ਼ਵਰ ਦਾ ਭਜਨ ਸਰਵ ਧਰਮ ਹੈ ਸਿਰਖ ਧਰਮ ਹਰ ਕੋ ਨਾਮ ਜਪ ਨਿਰਮਲ ਕਰਨਾ ਇਉਂ ਜਦੋਂ ਇਹ ਸੰਸਾਰ ਤੋਂ ਅਲੋਪ ਹੋ ਜਾਣ ਤੇ ਦੁੱਖ ਮਿਲਣਾ ਹੀ ਹੋਇਆ ਧਰਮ ਦੇ ਚਾਰ ਪੈਰ ਹਨ ਜਿੱਥੋਂ ਧਰਮ ਦੀ ਉਤਪਤੀ ਹੁੰਦੀ ਹੈ ਰਾਜਾ ਲੋਕ ਹਨ ਪਹਿਲੇ ਸਮੇਂ ਵਿੱਚ ਬ੍ਰਹਮਣ ਯਾਨੀ ਮਨੂ ਤੋਂ ਲਾ ਕੇ ਇਨਸਾਨ ਨੂੰ ਇਨਸਾਨ ਜਾਤੀ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਬ੍ਰਹਮਣ ਖੱਤਰੀ ਵੈਸ਼ ਅਤੇ ਸ਼ੂਦਰ ਇਹਨਾਂ ਦੇ ਅਲਹਿਦਾ ਅਲਹਿਦਾ ਧਰਮ ਸਥਾਪਨ ਕੀਤੇ ਸਨ ਪਹਿਲਾ ਦਰਜਾ ਸੱਤੇ ਮੁਖੀ ਬ੍ਰਾਹਮਣਾਂ ਨੂੰ ਮੰਨਿਆ ਜਾਂਦਾ ਧਾਰਮਿਕ ਵਿਦਿਆ ਪੜ੍ਹਨੀ ਪੜਾਉਣੀ ਜੱਗ ਕਰਨੇ ਕਰਾਉਣੇ ਦਾਨ ਦੇਣੇ ਲੈਣੇ ਆਪਾਦ ਕਰਨੇ ਇਹਨਾਂ ਦੇ ਹੱਥ ਹੁੰਦਾ ਸੀ ਕਿਉਂਕਿ ਇਹਨਾਂ ਗੱਲਾਂ ਦੀ ਸੂਝਬੂਝ ਧਰਮ ਦੀ ਸੂਝਬੂਝ ਧਾਰਮਿਕ ਸ਼ਾਸਤਰਾਂ ਤੋਂ ਹੀ ਪੈਂਦੀ ਜਿਵੇਂ ਹੋਰ ਵਿਦਿਆਵਾਂ ਦੀ ਸੂਝਬੂਝ ਉਹੀ ਜਿਹੀ ਵਿਦਿਆ ਤੇ ਪੈਂਦੀ ਜਿਹੀ ਜਿਹੀ ਕੋਈ ਵਿਦਿਆ ਪੜ੍ਹਦਾ ਹੈ ਡਾਕਟਰੀ ਦੀ ਸੂਝ ਡਾਕਟਰੀ ਵਿਦਿਆਵਾਂ ਤੇ ਪੈਂਦੀ ਇੰਜੀਨੀਅਰ ਦੀ ਸੂਝ ਉਹਨਾਂ ਤੋਂ ਪੈਂਦੀ ਐਸਾ ਸਮਝੋ ਇਸੀ ਤਰ੍ਹਾਂ ਧਰਮ ਦੀ ਸੂਝਬੂਝ ਧਾਰਮਿਕ ਵਿਦਿਆ ਤੇ ਪੈਂਦੀ ਇਹ ਵੀ ਸਾਰੇ ਰਾਜ ਭੇਦ ਇਹ ਉਹਨਾਂ ਦੇ ਹੱਥ ਸੀ ਬ੍ਰਹਮਣਾਂ ਦੇ ਪਹਿਲੇ ਬ੍ਰਹਮਣ ਦੂਸਰਾ ਛੱਤਰੀ ਹੁੰਦੇ ਖੱਤਰੀ ਰਾਜ ਭਾਗ ਕਰਨਾ ਉਹਨਾਂ ਦੇ ਹੱਥ ਸੀ ਖੱਤਰੀ ਤੀਜੇ ਹੁੰਦੇ ਤੇ ਵੈਸ਼ ਖੇਤੀਪਤੀ ਕਰਨੀ ਵਣਜ ਵਪਾਰ ਕਰਨਾ ਇਹ ਉਹਨਾਂ ਦਾ ਕੰਮ ਸੀ ਉਹਨਾਂ ਦਾ ਧਰਮ ਸਥਾਪਨ ਸੀ ਹੋਰ ਤਾਂ ਸਾਰੀਆਂ ਗੱਲਾਂ ਤੇ ਲੇਕਿਨ ਉੱਪਰਲੇ ਬਾਕੀ ਜਿਤਨੇ ਸੰਸਾਰ ਉਹਨਾਂ ਨੂੰ ਸ਼ੂਦਰਾਂ ਵਿੱਚ ਗਿਣਦੇ ਸਨ ਉਹ ਸਾਰਿਆਂ ਦੀ ਸੇਵਾ ਕਰ ਐਸਾ ਇਉਂ ਕਰਕੇ ਧਰਮ ਜਿਹੜਾ ਸੀ ਕਿੱਥੋਂ ਪੈਦਾ ਹੁੰਦਾ ਸੀ ਧਰਮ ਰਾਜੇ ਲੋਕਾਂ ਤੋਂ ਔਰ ਬ੍ਰਾਹਮਣਾਂ ਤੋਂ ਸਾਧੂਆਂ ਤੋਂ ਇਸ ਮਾਰਗ ਤੇ ਜਿਹੜੇ ਚੱਲਦੇ ਸਨ ਤੀਰਥਾਂ ਤੇ ਧਰਮ ਦੀ ਸਿੱਖਿਆ ਇਹਨਾਂ ਚਾਰ ਥਾਵਾਂ ਤੋਂ ਮਿਲਦੀ ਸੀ ਜਦੋਂ ਚਾਰਾਂ ਥਾਵਾਂ ਤੋਂ ਧਰਮ ਉੱਡ ਗਿਆ ਧਰਮ ਦੀ ਸਿੱਖਿਆ ਮਿਲੇ ਕਿੱਥੋਂ ਤੋਂ ਚਾਰੇ ਪੈਰ ਧਰਮ ਦੇ ਦੱਸੇ ਹਨ ਇਸ ਕਰਕੇ ਇਹੋ ਜਿਹਾ ਸਮਾਂ ਹੋ ਚੁੱਕਿਆ ਸੀ ਜਿੱਥੇ ਰਾਜਾ ਲੋਕ ਅਧਰਮੀ ਹੋ ਗਏ ਸਨ ਬ੍ਰਹਮਣ ਲੋਕ ਜਿਹਨਾਂ ਦੇ ਹੱਥ ਇਹ ਸੀ ਉਹ ਵੀ ਪਖੰਡ ਆਦਿ ਵਿੱਚ ਪ੍ਰਵਿਰਤ ਹੋ ਗਏ ਸਨ ਸਾਧੂਆਂ ਦੇ ਵਿੱਚ ਵੀ ਇਹੋ ਜਿਹਾ ਕੁਛ ਸੱਚਾਈ ਨਹੀਂ ਸੀ ਰਹਿ ਗਈ, ਔਰ ਤੀਰਥਾਂ ਤੇ ਜਾ ਕੇ ਵੀ ਇਹੋ ਜਿਹਾ ਹਾਲ ਸੀ। ਇਉਂ ਕਰਕੇ ਚਾਰੇ ਪੈਰ ਧਰਮ ਦੇ ਜਿਹੜੇ ਸਨ ਉੱਥੇ ਕਮੀ ਆ ਗਈ ਸੀ। ਜਿੱਥੋਂ ਧਰਮ ਦੀ ਉਤਪਤੀ ਹੁੰਦੀ ਹੈ, ਗੁਰੂ ਬਾਬਾ ਜੀ ਨੇ ਰਾਏ ਭੋਏ ਦੀ ਤਲਵੰਡੀ ਮਾਤਾ ਤ੍ਰਿਪਤਾ ਤੋਂ ਤੇ ਮਹਿਤਾ ਕਾਲੂ ਜੀ ਤੋਂ ਅਵਤਾਰ ਲੈ ਕੇ ਉਹਨਾਂ ਦੇ ਪਿਛਲੇ ਜਨਮਾਂ ਦੀ ਬਹੁਤ ਸਾਰੀ ਕੀਤੀ ਹੋਈ ਦਾ ਫਲ ਆਪ ਨੇ ਸੁੱਤਾ ਦੀਪਾ ਨਵਾਂ ਕਰਨ ਵਿੱਚ ਫਿਰ ਕੇ ਸਭ ਲੋਕਾਂ ਨੂੰ ਜਿਸਾ ਜੋ ਧਰਮ ਦੇ ਰਸਤੇ ਵਿੱਚ ਚਲਾਇਆ। ਇਹ ਚਾਰ ਥਾਵਾਂ ਤੇ ਰਾਜੇ ਕੋਲ ਗਏ, ਉਹਨਾਂ ਨੂੰ ਉਹਨਾਂ ਦਾ ਧਰਮ ਰਾਜੇ ਚੂਲੀ ਨਿਆਂ ਕੀ ਦੱਸਿਆ, ਉਹਨਾਂ ਨੂੰ ਧਰਮ ਵਿੱਚ ਲਗਾਇਆ। ਇਸ ਤੋਂ ਇਲਾਵਾ ਬ੍ਰਹਮਾ ਨੂੰ ਨਹੀਂ ਦੱਸਿਆ ਤੁਸੀਂ ਆਪਣੇ ਧਰਮ ਤੇ ਦ੍ਰਿੜ ਹੋਵੋ, ਫੋਕਾ ਉੱਪਰਲਾ ਹੀ ਕੁਛ ਨਹੀਂ, ਅਸਲੀ ਅੰਦਰੂਨੀ ਧਰਮ ਤੇ ਆਓ। ਇਸੀ ਤਰ੍ਹਾਂ ਤੀਰਥਾਂ ਤੇ ਗਏ ਗੁਰੂ ਬਾਬਾ ਜੀ, ਆਪ ਜੀ ਨੇ ਗੁਰਲੇ ਪਾਸੇ ਨੂੰ ਪਾਣੀ ਸਿੱਟਣਾ ਸ਼ੁਰੂ ਕਰ ਦਿੱਤਾ, ਕਿਉਂਕਿ ਗੁਰੂ ਬਾਬਾ ਜੀ ਦੇ ਪ੍ਰਚਾਰ ਦਾ ਤਰੀਕਾ ਅਲਹਿਦਾ ਜਿਹਾ ਹੁੰਦਾ, ਇਹੋ ਜਿਹਾ ਕੁਛ ਨਾ ਕੁਛ ਕੌਤਕ ਕਰਦੇ, ਜਿਸ ਕਰਕੇ ਸਭ ਲੋਕਾਂ ਦਾ ਖਿਆਲ ਉੱਧਰ ਹੁੰਦਾ ਤੇ ਉਹਨਾਂ ਨੂੰ ਸਹੀ ਸਹੀ ਉਪਦੇਸ਼ ਕਰਿਆ ਕਰਦੇ ਸਨ। ਜਿਸ ਵਕਤ ਉਹਨਾਂ ਲੋਕਾਂ ਨੇ ਦੇਖਿਆ ਵੀ ਇਹ ਲਹਿੰਦੀ ਵੱਲੋਂ ਪਾਣੀ ਸਿੱਟਦਾ ਹੈ, ਇਹ ਕੋਈ ਹਿੰਦੂ ਤਾਂ ਨਹੀਂ ਹੋਣਾ, ਕਿਉਂਕਿ ਲਹਿੰਦੀ ਵੱਲ ਨੂੰ ਮੂੰਹ ਕਰਕੇ ਤਾਂ ਇਸਲਾਮ ਦੇ ਲੋਕ ਨਮਾਜ਼ ਪੜਿਆ ਕਰਦੇ, ਇਸ ਕਰਕੇ ਇਹ ਹਿੰਦੂ ਨਹੀਂ ਲੀਂਦਾ। ਕੋਈ ਪੁੱਛਣ ਲੱਗੇ ਤੂੰ ਕੌਣ ਹੈ, ਗੁਰੂ ਜੀ ਨੂੰ ਵੀ ਤੁਸੀਂ ਕੌਣ ਹੋ, ਅਸੀਂ ਹਿੰਦੂ ਹਾਂ ਗੁਰੂ ਜੀ, ਮੈਂ ਵੀ ਹਿੰਦੂ, ਕਹਿਣਗੇ ਹਿੰਦੂ ਹੋ ਕੇ ਉੱਧਰ ਨੂੰ ਪਾਣੀ ਸਿੱਟਦਾ ਕਾਹਨੂੰ ਸਿੱਟਦਾ, ਤੋ ਗੁਰੂ ਜੀ ਕਹਿੰਦੇ ਤੁਸੀਂ ਕਾਹਨੂੰ ਪਾਣੀ ਸਿੱਟੋ, ਕਹਿੰਦੇ ਅਸੀਂ ਤਾਂ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਹਾਂ, ਗੁਰੂ ਜੀ ਕਹਿੰਦੇ ਮੈਂ ਆਪਣੇ ਖੇਤ ਨੂੰ ਪਾਣੀ ਦਿੰਦਾ। ਪੁੱਛਣ ਲੱਗੇ ਖੇਤ ਕਿਤਨੀ ਦੂਰ ਹੈ ਇੱਥੋਂ, ਉਹਨੇ ਹਜ਼ਾਰ ਮੀਲ, ਸੋ ਕਹਿੰਦੇ ਹਜ਼ਾਰ ਮੀਲ ਕਿਵੇਂ ਪਾਣੀ ਪਹੁੰਚ ਜੂ, ਗੁਰੂ ਜੀ ਕਹਿੰਦੇ ਉਹ ਦੱਸੋ ਸੂਰਜ ਦੇਵਤਾ ਕਿੱਡੀ ਦੂਰ ਹੈ ਇੱਥੋਂ, ਕਹਿੰਦੇ 1 ਲੱਖ ਯੋਜਨ ਇਹਨੇ 4 ਲੱਖ ਘੋਚ ਹੈ, ਫਿਰ ਕਹਿਣ ਲੱਗੇ 1000 ਕੋਹਦੇ ਤਾਂ ਪਾਣੀ ਨਹੀਂ ਪਹੁੰਚੂ, 4 ਲੱਖ ਯੋਜਨ ਉੱਚਾ ਪਾਣੀ, 4 ਲੱਖ ਕੋਹ ਉੱਚਾ ਪਾਣੀ ਕਿਵੇਂ ਪਹੁੰਚੂਗਾ। ਇਹ ਸੁਣ ਕੇ ਸਾਰੇ ਚੁਕੁੰਗੀ ਗੱਲ ਤਾਂ ਦਰੁਸਤ ਕਹੀ ਹੈ, ਜਿਹੜੇ ਸਿਆਣੇ ਸਿੰਘ ਜੋ ਕਹਿਣ ਲੱਗੇ ਦੱਸੋ ਕੀ ਕੁਛ ਕਰਨਾ ਚਾਹੀਦਾ, ਗੁਰੂ ਜੀ ਕਹਿੰਦੇ ਭਜਨ ਕਰੋ, ਪਰਮੇਸ਼ਵਰ ਦਾ ਭਜਨ ਕਰੋ, ਕਹਿੰਦੇ ਭਜਨ ਸਾਡੇ ਕਰਦੇ, ਭਜਨ ਕਿਵੇਂ ਕਰਦੇ ਸਨ, ਸੰਦੂਕੜੀਆਂ ਮੂਹਰੇ ਰੱਖੀਆਂ ਸੀ ਤੇ ਵਗੈਰਾ ਲੱਗੇ, ਜੋ ਉੱਪਰਲੀ ਕਿਰਿਆ ਕੀਤੀ ਹੋਈ ਤਾਂ ਵੀ ਸਿਮਰਨੀਆਂ ਸਨ, ਖਿਆਲ ਇਹ ਰਹਿੰਦਾ ਸੀ ਇਹਨਾਂ ਸੰਦੂਕੜੀਆਂ ਚ ਕੋਈ ਆ ਕੇ ਪੈਸਾ ਪਾ ਰੁਪਿਆ ਪਾਵੇ, ਉਹ ਕਹਿਣਗੇ ਉਹ ਦੇਖੋ ਸਾਡੇ ਕਿੰਨੇ ਬੈਠੇ ਭਜਨ ਕਰਦੇ ਹਨ, ਗੁਰੂ ਜੀ ਕਹਿਣ ਕਾਹਦਾ ਭਜਨ ਕਰਦੇ, ਰੱਬ ਦਾ ਭਜਨ ਕਰਦੇ ਨੇ ਮਾਇਆ ਦਾ, ਕਹਿੰਦੇ ਮਾਇਆ ਦਾ ਭਜਨ, ਇਹਨਾਂ ਚਿੱਤ ਵਿੱਚ ਤਾਂ ਇਹ ਲੱਗੀ ਹੋ ਵੀ ਇਹਨਾਂ ਸੰਦੂਕੜੀਆਂ ਚ ਕੋਈ ਮਾਇਆ ਪਾਵੇ, ਇਹ ਕਿਉਂ ਰੱਖੂ, ਹੱਥਾਂ ਵਿੱਚ ਮਾਲਾ ਫਿਰਦੀ ਹੈ, ਜ਼ਬਾਨ ਮੂੰਹ ਚ ਫਿਰਦੀ ਹੈ, ਖਿਆਲ ਚਾਰ ਚ ਫਿਰੇ ਫਿਰਦਾ, ਇਹਨੂੰ ਭਜਨ ਛੋੜੋ, ਕਹਿੰਦੇ ਭਜਨ ਤਾਂ ਉਹ ਹੈ ਮਨ ਉਹਦੇ ਵਿੱਚ ਹੀ ਸਾਗਰ ਹੋਵੇ, ਮਨ ਟਿਕੇ ਮਨ ਸਥਿਤ ਹੋਵੇ ਉਸਦਾ ਨਾਮ ਭਜਨ ਹੈ, ਉਸ ਭਜਨ ਨੇ ਸ਼ਾਂਤੀ ਸੁੱਖ ਤੇ ਠੰਡ ਦੇਣੀ। ਖੈਰ ਸਭ ਨੇ ਗੱਲ ਸਵੀਕਾਰ ਕੀਤੀ, ਇਸੀ ਤਰ੍ਹਾਂ ਹੀ ਗੁਰੂ ਬਾਬਾ ਜੀ ਨੇ ਤੀਰਥਾਂ ਤੇ ਗਏ, ਹੋਰ ਅਨੇਕਾਂ ਥਾਂ ਵੀ ਪਹੁੰਚੇ। ਗੁਰੂ ਬਾਬਾ ਜੀ ਜੈਸਾ ਕੋਈ ਵੀ ਸਾਂਝਾ ਉਪਦੇਸ਼ ਕਰਨ ਵਾਲਾ ਅਵਤਾਰ ਅੱਜ ਤੱਕ ਨਹੀਂ ਹੋਇਆ, ਸਭ ਨੇ ਆਪਣੇ ਆਪਣੇ ਵੱਲ ਖਿੱਚ ਕੀਤੀ ਹੈ, ਲੇਕਿਨ ਗੁਰੂ ਬਾਬਾ ਜੀ ਦਾ ਉਪਦੇਸ਼ ਜਿਹੜਾ ਹੈ ਪ੍ਰਾਣੀ ਮਾਤਰ ਵਾਸਤੇ ਸਾਂਝਾ ਉਹ ਫਰਮਾਉਂਦੇ ਨੇ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ,
ਆਹ
ਖੱਤਰੀ ਬ੍ਰਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਣਾ ਕੋ ਸਾਂਝ ਗੁਰਮੁਖ ਨਾਮ ਜਪੇ ਉਦਰੇ ਸੋ ਕਲਮੇ ਖਟਖਟ ਨਾਨਕ ਮਨ। ਗੁਰੂ ਬਾਬੇ ਦਾ ਉਪਦੇਸ਼ ਪ੍ਰਾਣੀ ਮਾਤਰ ਵਾਸਤੇ ਸਾਂਝਾ ਹੈ, ਉਹਨਾਂ ਨੇ ਖਿੱਚਣੀ ਕਿਸੇ ਦੀ ਕੀਤੀ। ਮਤ ਮਤਾਂਤਰ ਜਿਹੜੇ ਹਨ, ਜਿਤਨੇ ਵੀ ਮਜ਼ਹਬ ਜਾਂ ਧਰਮ ਹਨ, ਇਹ ਮਾਨੋ ਸਕੂਲ ਜਾਂ ਕਾਲਜ ਹੁੰਦੇ ਹਨ। ਜਿਵੇਂ ਸਕੂਲਾਂ ਕਾਲਜਾਂ ਤੋਂ ਵਿਦਿਆ ਪ੍ਰਾਪਤ ਹੁੰਦੀ ਹੈ, ਉਹ ਇੱਕ ਦੂਜੇ ਨਾਲ ਈਰਖਾ ਛੜੇਵਾ ਕਰਨ ਵਾਸਤੇ ਨਹੀਂ ਬਣੇ ਹੁੰਦੇ। ਇਸੀ ਤਰ੍ਹਾਂ ਜਿਤਨੇ ਵੀ ਧਰਮ ਹਨ, ਉਹਨਾਂ ਦਾ ਪ੍ਰਯੋਜਨ ਪ੍ਰਭੂ ਪ੍ਰਾਪਤੀ। ਜਿਸ ਤੋਂ ਵਿਛੜਿਆ ਜੀਵ ਉਸਦੇ ਵੀ ਜਾ ਕੇ ਫਿਰ ਮਿਲੇ, ਤਮਾਮ ਦੁੱਖਾਂ ਤੋਂ ਬਰੀ ਹੋਵੇ, ਇਹ ਇਸਦਾ ਪ੍ਰਯੋਜਨ ਹੈ। ਅਗਰ ਐਸਾ ਨਹੀਂ ਧਰਮ ਕਿਹਾ ਹੈ। ਸੋ ਇਉਂ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਸਿੱਖਿਆ ਦਿੱਤੀਆਂ ਨੇ। ਸਾਰੇ ਜਿਤਨੇ ਧਰਮ ਸਨ ਉਹਨਾਂ ਦੇ ਅਸਥਾਨਾਂ ਤੇ ਗੁਰੂ ਬਾਬਾ ਜੀ ਗਏ, ਇਸਲਾਮ ਦੇ ਥਾਵਾਂ ਤੇ, ਹਿੰਦੂਆਂ ਦੇ, ਯੋਗੀਆਂ ਦੇ ਗਏ। ਗੁਰੂ ਬਾਬਾ ਜੀ ਨੇ ਉਹਨਾਂ ਸਮਿਆਂ ਦੇ ਵਿੱਚ ਪ੍ਰਾਣਾਯਾਮ ਦੇ ਬਲ ਕਰਕੇ ਗੋਖ ਆਦਿ ਹੋਰ ਜਿਤਨੇ ਯੋਗੀ ਸਨ, ਉਹ ਸੁਮੇਰ ਪਰਬਤ ਤੇ ਕਲਯੁਗ ਤੋਂ ਡਰਦੇ ਹੋਏ ਜਾ ਚੜੇ ਸਨ। ਉੱਥੇ ਜਾ ਕੇ ਪ੍ਰਾਣਾਯਾਮ ਆਦਿ ਕਰਦੇ ਸਨ। ਬਾਬੇ ਜੁੱਠੀ ਪਿਰਥੇ ਇਨਵੇ ਖੰਡ ਜਿੱਥੇ ਤੱਕ ਆਏ, ਨਵਾਂ ਖੰਡਾਂ ਵਿੱਚ ਗੁਰੂ ਜੀ ਨੇ ਨਜ਼ਰ ਮਾਰੀ, ਸਾਰੀ ਪ੍ਰਿਥਵੀ ਦੇਖੀ, ਫਿਰ ਜਾ ਚੜੇ ਸੁਮੇਰ ਪਰਬਤ। ਸਿੱਧ ਮੰਡਲੀ ਦ੍ਰਿਸ਼ਟੀ ਆਈ, 84 ਸਿੱਧ ਗੋਰਖ ਆਦਿ ਮਨ ਅੰਦਰ ਗਿਣਤੀ ਵਰਤਾਈ। ਗੋਰਖ ਅੰਦਰ ਗੁਰੂ 84 ਸਿੱਧ ਬੜੇ ਬੜੇ ਹੋਰ ਵੀ ਹੋਣਗੇ। ਸਵੇਮ ਕਰਕੇ ਜਾਣਿਆ, ਉੱਥੇ ਜਦੋਂ ਪਹੁੰਚੇ ਗੁਰੂ ਬਾਬਾ ਜੀ, ਉਹ ਹੈਰਾਨ ਹੋ ਗਏ। ਯੋਗ ਅਭਿਆਸ ਦੇ ਬਲ ਕਰਕੇ ਉਹਨਾਂ ਦੀ ਉਮਰਾਂ ਹਜ਼ਾਰਾਂ ਹਜ਼ਾਰਾਂ ਸਾਲਾਂ ਦੀਆਂ ਸਨ। ਗੁਰੂ ਬਾਬਾ ਜੀ ਦੀ ਉਮਰ ਉਸ ਸਮੇਂ ਤਕਰੀਬਨ 35 ਸਾਲ ਦੀ। ਸੋ ਹਜ਼ਾਰਾਂ ਸਾਲ ਦੇ ਬੰਦੇ ਨੂੰ 35 ਸਾਲ ਦਾ ਵੀ ਬਿਲਕੁਲ ਬਾਲਕਾ ਹੀ ਲੱਗਿਆ ਕਰਦਾ। ਉੱਥੇ ਜਦੋਂ ਪਹੁੰਚੇ, ਉਹ ਹੈਰਾਨ ਹੋ ਗਏ, ਬਈ ਇਸ ਛੋਟੀ ਉਮਰ ਦਾ ਬਾਲਕਾ ਕੋਈ ਇੱਥੇ ਕਿਵੇਂ ਆ ਪਹੁੰਚਿਆ ਹੈ। ਉਸ ਮੌਕੇ ਉਹਨਾਂ ਨੇ ਸਵਾਲ ਕੀਤਾ, ਤੁਸੀਂ ਇੱਥੇ ਕਿਵੇਂ ਆ ਗਏ? ਅਸੀਂ ਪ੍ਰਾਣਾਯਾਮ ਦੇ ਬਲ ਕਰਕੇ ਇੱਥੇ ਪਹੁੰਚੇ ਹਾਂ, ਤੁਸੀਂ ਛੋਟੀ ਉਮਰ ਵਿੱਚ ਇੱਥੇ ਕਿਵੇਂ ਆ ਪਹੁੰਚੇ ਹੋ? ਗੁਰੂ ਜੀ ਨੇ ਕਿਹਾ, ਮੈਂ ਪ੍ਰੇਮਾ ਭਗਤੀ ਦੇ ਬਲ ਕਰਕੇ ਆਇਆ। ਹੁਣ ਜਪਿਓ ਪਰਮੇਸ਼ਵਰ ਭਾਉ ਭਗਤ ਸਿੰਘ ਤਾੜੀ ਲਾਈ, ਮੈਂ ਪ੍ਰਾਣਾਯਾਮ ਨਹੀਂ ਕੀਤਾ, ਮੈਂ ਪ੍ਰੇਮਾ ਭਗਤੀ ਦੇ ਬਲ ਕਰਕੇ ਇੱਥੇ ਆਇਆ। ਉਹ ਹੈਰਾਨ ਹੋ ਕੇ ਪੁੱਛਣ ਲੱਗੇ, ਵੀ ਤੁਸੀਂ ਆਪਣਾ ਨਾਂ ਤਾਂ ਦੱਸੋ। ਸ੍ਰੀ ਦਾਕਰ ਸਿੰਘ ਬਾਲੇ, ਆਪਣਾ ਨਾਮ ਤੁਮ ਦਿਓ ਬਤਾਈ। ਗੁਰੂ ਜੀ ਬਾਬਾ ਜੀ ਕਹਿਣ ਲੱਗੇ, ਬਾਬਾ ਆਖੇ ਨਾਥ ਜੀ ਨਾਨਕ, ਤੇਰਾ ਨਾਨਕ ਨਾਮ ਜਪੇ ਗਤ ਪਈ ਸ਼ਕਤੀ, ਪਰਮੇਸ਼ਰ ਦੀ ਭਗਤੀ ਕਰਕੇ ਭਜਨ ਕਰਕੇ ਨਾਮ ਜਪ ਕੇ ਪੈਦਾ ਕੀਤੀ ਹੈ। ਜਿਵੇਂ ਤੁਸੀਂ ਯੋਗਾ ਬਲ ਦੇ ਅਭਿਆਸ ਕਰਕੇ, ਯੋਗਾ ਅਭਿਆਸ ਦੇ ਬਲ ਕਰਕੇ ਇੱਥੇ ਆਏ ਹੋ, ਪ੍ਰੇਮਾ ਭਗਤੀ ਵਿੱਚ ਵੀ ਇਦੋਂ ਵੀ ਜ਼ਿਆਦਾ ਸ਼ਕਤੀਆਂ ਜਿਹੜੇ ਕਰਦੇ ਨੇ ਉਹਨੂੰ ਸਭ ਕੁਛ ਪ੍ਰਾਪਤ ਹੁੰਦਾ। ਸੰਯੋਗ ਕਰਕੇ ਸਭ ਉਹਨਾਂ ਦੇ ਭਵਿੱਖ ਪੁਰਾਣ ਦੇ ਵਿੱਚ ਪੜਿਆ ਸੀ ਵੀ ਕਲਯੁਗ ਦੇ ਵਿੱਚ ਨਾਨਕ ਅਵਤਾਰ ਹੋਣਗੇ, ਗੁਰੂ ਅਵਤਾਰ। ਅਵਤਾਰ ਸਾਧ ਸਿੰਘ ਬਹੁਤ ਕਿਸਮ ਦੇ ਹੁੰਦੇ ਨੇ, ਨਿਤ, ਨਵਿਤ, ਪੂਰਨ, ਪੂਰਨਤਮ, ਮਨਸਾ, ਬਹੁਤ ਕਿਸਮ ਦੇ ਅਵਤਾਰ। ਨਿਤ ਅਵਤਾਰ ਸਾਧ ਸੰਤਾਂ ਨੂੰ ਕਿਹਾ, ਆਪ ਇਸ ਮਾਰਗ ਤੇ ਚੜਨਾ, ਦੂਸਰਿਆਂ ਨੂੰ ਚਰਾਉਣਾ। ਉਹ ਨਿਤ ਹੀ ਹੁੰਦੇ ਨੇ ਦੁਨੀਆਂ, ਲੇਕਿਨ ਨਿਮਿਤ ਕਿਸੇ ਨਿਮਿਤ ਨੂੰ ਲੈ ਕੇ ਆਉਂਦਾ ਹੁੰਦਾ। ਫਿਰ ਉਸ ਮੌਕੇ ਭਵਿੱਖ ਪੁਰਾਣ ਦੇ ਵਿੱਚ ਉਹਨਾਂ ਸੁਣਿਆ ਸੀ ਵੀ ਗੁਰੂ ਨਾਨਕ ਅਵਤਾਰ ਹੋਏਗਾ, ਸਾਰੇ ਸੰਸਾਰ ਤੇ ਫਿਰ ਕੇ ਉਹ ਦੁਨੀਆਂ ਨੂੰ ਇਹ ਕਲਯੁਗ ਦਾ ਸੌਖਾ ਮਾਰਗ ਨਾਮਦਾਨ ਇਸ਼ਨਾਨ ਦ੍ਰਿੜ ਕਰਵਾਏਗਾ। ਸੋ ਉਸ ਮੌਕੇ ਉਹਨਾਂ ਸਿੱਧਾਂ ਨੇ ਐਸਾ ਹੀ ਸਮਝਿਆ। ਸੋ ਇਹ ਵਿਚਾਰ ਕਰਕੇ ਉਹਨਾਂ ਫਿਰ ਪੁੱਛਿਆ ਗੁਰੂ ਨਾਨਕ ਜੀ ਨੂੰ ਵੀ ਤੁਸੀਂ ਮਾਤ ਲੋਕ ਵਿੱਚੋਂ ਆਏ ਹੋ, ਫਿਰ ਦੱਸੋ ਕੀ ਹਾਲ ਹੈ ਮਾਤ ਲੋਕ ਦਾ। ਇਹ ਉਹਨਾਂ ਨੇ ਸਵਾਲ ਕੀਤਾ,
ਮਾਤ ਲੋਕ ਵਿੱਚ ਕੀ ਹੈ?
ਸਿੱਧੀ ਮਨੇ ਵਿਚਾਰਿਆ ਕਲ ਤਾਰ ਨਾਨਕ ਅਵਤਾਰ ਬਾਬਾ ਆਖੇ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ ਮਾਤ ਲੋਕ ਦੀ ਹਾਲਤ ਇਹ ਵੀ ਜੀ ਹੈ ਕੂੜ ਅਮਾਪਸ ਵਰਤਿਆ ਉਹ ਪਾਲਣ ਚੜਿਆ ਸੰਸਾਰ ਨਾਥ ਜੀ ਸੱਚ ਚੰਦਰਮਾ ਗੁਰ ਕੂੜ ਅੰਧਾਰਾ। ਕੂੜ ਅਮਾਪਸ ਵਰਤਿਆ ਹੋਂ ਪਾਲਣ ਚੜਿਆ ਸੰਸਾਰ, ਸੱਚ ਜਿਹੜਾ ਹੈ ਮਿਸਿਆ ਦੀ ਆਤ ਨੂੰ ਜਿਵੇਂ ਨੇਰਾ ਹੀ ਨੇਰਾ ਹੁੰਦਾ। ਇਉਂ ਸੱਚ ਜਿਹੜਾ ਹੈ ਚੰਦਰਮਾ ਦੀ ਨਿਆਈ ਚੰਦਰਮਾ ਨੇ ਹੁੰਦਾ ਨੀ ਮੱਸਿਆ ਦੀ ਰਾਤ ਨੂੰ ਇਉਂ ਹੋ ਗਿਆ, ਝੂਠ ਜਿਹੜਾ ਮੱਸਿਆ ਦੀ ਰਾਤਰੀ ਨੂੰ ਹਨੇਰੇ ਨੇਰਾ ਦਾ ਇਉਂ ਫੈਲ ਗਿਆ। ਛਿਪ ਛਿਪ ਬੈਠੇ ਪਰਵਤੀ ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਜਿਹੜੇ ਕੁਛ ਕਰਨੀ ਕਮਾਈ ਕਰਨ ਵਾਲੇ ਸੀ ਉਹ ਤਾਂ ਕਲਯੁਗ ਤੋਂ ਡਰਦੇ ਹੋਏ ਪਹਾੜਾਂ ਵਿੱਚ ਛਿਪ ਕੇ ਬੈਠ ਗਏ। ਸੰਸਾਰ ਦਾ ਉਧਾਰ ਕਿਸੇ ਕਰਨੀ ਵਾਲੇ ਪੁਰਸ਼ ਤੋਂ ਬਿਨਾਂ ਕਿਵੇਂ? ਜੋਗੀ ਗਿਆਨ ਵੀ ਹੋਣੇ ਆ ਜਿਸ ਦਿਨ ਅੰਗ ਲਗਾਇਆ ਨਿਸ਼ਾਰਾ। ਜੋਗੀ ਜਿਹੜੇ ਹਨ ਗਿਆਨ ਤੋਂ ਛੁੱਛੇ ਖਾਲੀ ਹਨ, ਸਰੀਰ ਤੇ ਸਵਾਹ ਮਨ ਮਾਤਰ ਹੀ ਆਪਣੀ ਕਲਿਆਣ ਮੰਨਦੇ ਹਨ। ਕੈਸੇ ਹੋ ਸਕਦਾ ਅੰਤਰਗਨ ਬਾਹਰ ਤਨ ਸਵਾਹ, ਗੱਲ ਪਾਥਰ ਕੈਸੇ ਤਰੇ ਅਥਾ, ਗੱਲ ਨੂੰ ਪੱਥਰ ਬੰਨਿਆ ਸਮੁੰਦਰ ਤਰਨਾ ਚਾਹੁੰਦਾ। ਸਿਰਫ ਸਰੀਰ ਤੇ ਸਵਾਹ ਮਰਨ ਮਾਤਰ ਹੀ ਕੀ ਬਣਦਾ ਜਿੰਨੀ ਦੇਰ ਤੱਕ ਮਨ ਦੀਆਂ ਵਾਸਨਾਵਾਂ ਨੂੰ ਨੀ ਜਿੱਤਿਆ ਹੈ। ਇਉਂ ਕਰਕੇ ਉਹਨਾਂ ਨੂੰ ਪੁੱਛੇ ਸਿੱਧੀ ਨਹੀਂ ਹੈ ਕਿਵੇਂ ਦੁਨੀਆਂ ਦਾ ਭਲਾ ਕਰ ਸਕਦੇ ਹਨ। ਵਾਹਿਗੁਰੂ ਡੁੱਬਾ ਜਗ ਸਾਰਾ, ਸਾਰਾ ਸੰਸਾਰ ਡੁੱਬ ਰਿਹਾ ਹੈ। ਸਵਯੋਂ ਗੁਰੂ ਜੀ ਨੇ ਸਿੱਧਾਂ ਨੂੰ ਕਿਹਾ। ਸਿੱਧਾਂ ਨੇ ਜਦੋਂ ਇਹੋ ਜਿਹੀ ਗੱਲ ਸੁਣੀ ਗੁਰੂ ਬਾਬੇ ਦੀ, ਉਹਨਾਂ ਦੇ ਚਿੱਤ ਵਿੱਚ ਇਹ ਖਿਆਲ ਆਇਆ ਜੇਕਰ ਇਹਨਾਂ ਨੂੰ ਅਸੀਂ ਆਪਣੇ ਇਸ ਮਤ ਵਿੱਚ ਲਿਆਈਏ ਤਾਂ ਬੜੀ ਚੰਗੀ ਗੱਲ। ਸਾਸੂ ਸੰਸਾਰ ਵਿੱਚ ਸਾਰੇ ਲੋਕਾਂ ਨੂੰ ਆਪਣੇ ਮਤਾਂ ਮਤਾਂਤਰ ਨੇ ਖਿੱਚਾਂ ਪਈਆਂ ਹੋਈਆਂ। ਇਉਂ ਕਰਕੇ ਇਉਂ ਉਹਨਾਂ ਫਿਰ ਇਹ ਸੋਚਿਆ, ਸਭ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਲੈਵੇ ਇਹ ਬਾਲਾ, ਇਹ ਬਾਲਕਾ ਕਿਵੇਂ ਸਾਡਾ ਮਤ ਧਾਰਨ ਕਰ ਲਵੇ। ਐਸਾ ਜੋਗੀ ਕਰੀ ਨੇ ਹਮਰੇ ਪੰਥ ਕਰੇ ਉਜਿਆ ਵਾ। ਕਲਯੁਗ ਦੇ ਵਿੱਚ ਇਹੋ ਜਿਹਾ ਜੋਗੀ ਸਾਡੇ ਪੰਥ ਨੂੰ ਰੋਸ਼ਨ ਕਰ ਦੇਵੇ, ਚਾਰ ਚੰਦ ਲਗਾ ਦੇਗਾ। ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈ ਮਨੁੱਖਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਸ਼ਕਤੀਆਂ ਸਿੱਧੀਆਂ ਦਿਖਾ ਕੇ ਗੁਰੂ ਬਾਬੇ ਨੂੰ ਕਹਿਣ ਲੱਗੇ ਲੋ ਨਾਨਕ ਜੀ ਆ ਚਿੱਪੀ ਖੱਪਰ ਹੁੰਦਾ, ਇੱਕ ਬਰਤਨ ਹੁੰਦਾ ਸਮੁੰਦਰ ਵਿੱਚੋਂ ਨਿਕਲਦਾ, ਉਹ ਚਿੱਪੀ ਨੂੰ ਕਹਿੰਦੇ ਰੱਖ ਸਕ ਜ਼ਿਆਦਾ ਸਾਧੂ ਲੋਕ ਰੱਖਦੇ ਹੁੰਦੇ ਸੀ। ਮੰਤਰ ਨਾਲ ਉਹ ਕਹਿੰਦੇ ਸਾਫ਼ ਹੋ ਜਾਂਦਾ, ਮਿੱਟੀ ਮੁੱਟੀ ਨਾਲ ਨੀ ਉਹਨੂੰ ਸਾਫ਼ ਕਰਨਾ। ਸਵਯੋਂ ਕਰਕੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲਿਆ, ਉਹਨੂੰ ਕਹਿਣ ਗਿਆ ਉੱਥੋਂ ਤਲਾਅ ਹੈ ਉੱਥੋਂ ਜਾ ਕੇ ਪਾਣੀ ਦਾ ਭਰ ਲਿਆ ਹੋਏ। ਬਾਬਾ ਜੀ ਉੱਥੇ ਆਏ, ਉੱਥੇ ਇਹਨਾਂ ਨੇ ਮਨ ਦੀ ਇਕਾਗਰਤਾ ਦੀ ਸ਼ਕਤੀ ਦੁਆਰਾ ਕੀ ਕੀਤਾ, ਉਸ ਤਲਾਅ ਦੇ ਵਿੱਚ ਬਜਾਇਆ ਪਾਣੀ ਦੇ ਹੀਰੇ ਲਾਲ ਜਵਾਰਤ ਭਰ ਦਿੱਤੇ। ਐਸਾ ਪ੍ਰਤੀਤ ਹੋਇਆ ਜਿਵੇਂ ਹੀਰੇ ਲਾਲ ਜਵਾਰਾ ਦਾ ਭਰਿਆ ਹੁੰਦਾ। ਸੋ ਜਿਸ ਵਕਤ ਉੱਥੇ ਗੁਰੂ ਬਾਬਾ ਜੀ ਆਏ ਤਲਾਅ ਦੇ ਕਿਨਾਰੇ ਤੇ ਖੜੇ, ਬਾਬਾ ਆਇਆ ਪਾਣੀ ਡਿੱਠੇ ਰਤਨਜੇ ਵੇਹਰ ਲਾਲਾ, ਹੀਰੇ ਲਾਲ ਜਵਾਰਾ ਦਾ ਭਰਿਆ ਸੂਰਜ ਦੀ ਰੋਸ਼ਨੀ ਨਾਲ ਜਗਮਗ ਜਗਮਗ ਕਰ ਰਿਹਾ ਹੈ ਤਲਾਅ। ਅਣਜਾਣ ਲੋਕਾਂ ਦੀ ਸੁਰਤੀ ਭੁੱਲ ਜਾਂਦੀ ਹਜੇ ਥਾਂ ਜਾਣ। ਇਉਂ ਕਰਕੇ ਪਰ ਗੁਰੂ ਬਾਬਾ ਜੀ ਮੁਸਕਰਾ ਕੇ ਉਸ ਤੋਂ ਮੁੜੇ ਆਏ। ਹਾਂ ਮੁੜ ਆਇਆ ਫਿਰ ਨਾਥ ਜੀ ਪਾਣੀ ਠੋਰ ਨਹੀਂ ਉਸ ਤਾਲਾ, ਉੱਥੇ ਪਾਣੀ ਪੂਣੀ ਕੋਈ ਨੀ, ਇਹ ਕੀ ਹੈ? ਤੁਹਾਡੀ ਮਾਇਆ ਜਿਹੜੀ ਤੁਸੀਂ ਕੁਛ ਅਭਿਆਸ ਕਰਕੇ ਮਨ ਦੀ ਇਕਾਗਰਤਾ ਕੀਤੀ ਹੈ, ਉਸ ਕਰਕੇ ਸੰਕਲਪ ਜਿੱਥੇ ਮਨ ਟਿਕਦਾ ਹੈ ਜੇ ਜਸ ਟਿਕੇ ਮਨ ਵਾਲਾ ਫੁਰਨਾ ਉਠਾਉਂਦਾ ਪੂਰਾ ਹੋ ਜਾਏ, ਤੁਸੀਂ ਉੱਥੇ ਇਹ ਫੁਰਨਾ ਉਠਾ ਲਿਆ ਵੀ ਜੀ ਲਾਲ ਜਵਾਰਤ ਬਣੀ, ਉਹ ਹੋ ਗਿਆ, ਹੋਰ ਕੀ ਉੱਥੇ ਮਾਇਆ? ਦੁਨੀਆਂ ਦੀ ਮਾਇਆ ਤਾਂ ਥੋੜੀ ਉੱਚੀ ਹੈ ਕਿ ਕੁਛ ਵੀ ਨਹੀਂ। ਸੋ ਕਹਿਣ ਲੱਗੇ ਦੇਖੋ ਗੁਰ ਕਹਿੰਦਾ ਨਾਨਕ ਜੀ ਕਿੰਨੀ ਸ਼ਕਤੀ ਹੈ ਯੋਗ ਦੇ ਵਿੱਚ, ਇੱਕ ਸੰਕਲਪ ਕੀਤਾ ਹੈ ਸਾਰਾ ਤਲਾ ਹੀਰੇ ਲਾਲ ਜਵਾਰਾ ਦਾ ਫਰ ਗਿਆ। ਤੁਸੀਂ ਯੋਗ ਦੀ ਸ਼ਰਨ ਲਓ, ਦੇਖੋ ਯੋਗ ਅਭਿਆਸ ਕਰਕੇ ਮਨ ਇਕਾਗਰ ਹੁੰਦਾ ਹੈ, ਇਕਾਗਰਤਾ ਕਿੰਨੀਆਂ ਸ਼ਕਤੀਆਂ। ਗੁਰੂ ਬਾਬਾ ਜੀ ਅਗਮਗਾਤ ਸਤਿਗੁਰੂ ਕਿਹੜਾ ਚੱਲ ਏ, ਗੁਰੂ ਕੀ ਚੱਲ ਆ? ਭਲਾ ਉਹਨਾਂ ਨੇ ਤਾਂ ਇਹ ਯੁਗ ਪ੍ਰਾਪਤ ਕੀਤਾ ਹੈ, ਵਿਆਸ ਕਮਾਈਆਂ ਮਿਹਨਤਾਂ ਕਾਲਣ ਕਾਲ ਕੇ ਕੀਤਾ ਹੈ। ਗੁਰੂ ਨਾਨਕ ਤਾਂ ਤੁਰੋਂ ਹੀ ਸੀ, ਪੂਰਨ ਸ਼ਕਤੀ ਦੇ ਮਾਲਕ ਸਨ, ਪੂਰਨ ਗਿਆਨ, ਪੂਰਨ ਧਿਆਨ, ਪੂਰਨ ਵੈਰਾਗ, ਪੂਰਨ ਸ਼ਕਤੀ, ਪੂਰਨੇਸ਼ਵਰ, ਪੂਰਨ ਯਸ਼, ਇਹ ਸਾਰੀਆਂ ਗੱਲਾਂ ਛੇ ਪਾਈਆਂ ਜਾਂਦੀਆਂ ਸਨ ਜਿਹੜੀਆਂ ਈਸ਼ਵਰ ਦੇ ਅਵਤਾਰਾਂ ਚ ਹੁੰਦੀਆਂ। ਸਯੋਂ ਕਰਕੇ ਗੁਰੂ ਜੀ ਕਹਿਣ ਲੱਗੇ ਕੀ ਹੈ ਇਹਨਾਂ ਵਿੱਚ ਥੋੜੀ ਜਿਹੀ ਮਾਇਆ, ਤੁਸੀਂ ਰਾਜਿਆਂ ਦੇ ਲੜਕਿਆਂ ਤੋਂ ਰਾਜ ਪਾਠ ਛਿੜਾ, ਉਹਨਾਂ ਦੇ ਕੰਨਾਂ ਚ ਮੁੰਦਰਾਂ ਪਵਾਈ, ਉਹਨਾਂ ਨੇ ਐਸ਼ਵਰ ਛੱਡਿਆ, ਰਾਜ ਭਾਗ ਵਿੱਚ ਤੇਰਾ ਐਸ਼ਵਰ ਨਹੀਂ ਹੁੰਦਾ, ਉਹ ਛੱਡਿਆ ਕਾਹਦੇ ਵਾਸਤੇ? ਪਰਮ ਪਤਨੀ ਵਾਸਤੇ, ਜਿਸ ਨੂੰ ਪਾ ਕੇ ਹੋਰ ਕੋਈ ਇੱਛਾ ਨਾ ਰਹਿ ਜਾਏ, ਜਿਸ ਤੋਂ ਉੱਚਾ ਕੋਈ ਸੁੱਖ ਨਾ ਹੋਵੇ, ਜਿਸ ਨੂੰ ਪਾ ਕੇ ਦੁੱਖ ਨਾ ਪਾਵੇ, ਉਹ ਪਰਮ ਪਤਨੀ ਹੁੰਦੀ ਹੈ। ਉਹਦੇ ਵਾਸਤੇ ਘਰ ਛੱਡਿਆ, ਲੇਕਿਨ ਉਸ ਮਾਇਆ ਤੋਂ ਥੋੜੀ ਉੱਚੀ ਮਾਇਆ ਵਿੱਚ ਫਸ ਗਏ। ਕੀ ਸਿੱਧ ਹੋਇਆ? ਇੰਨੀ ਢਾਲਣ ਦਾ ਫਲ ਕੀ ਹੋਇਆ? ਤੁਸੀਂ ਉਸ ਵਸਤੂ ਨੂੰ ਪ੍ਰਾਪਤ ਨਾ ਕੀਤਾ। ਸੋ ਉਸ ਮੌਕੇ ਚਰਚਾ ਹੋਈ, ਚਰਚਾ ਵਾਰਤਾ, ਸ਼ਬਦ ਦੀ ਚਰਚਾ, ਯਾਨੀ ਵਿਚਾਰ ਦੀ ਚਰਚਾ ਹੋਈ। ਸ਼ਬਦ ਵਿੱਚ ਗੁਰੂ ਜੀ ਕਹਿੰਦੇ, ਦੇਖੋ ਇਹ ਕਲਯੁਗ ਦਾ ਜ਼ਮਾਨਾ, ਲੋਕਾਂ ਦੀ ਉਮਰਾਂ ਬਹੁਤ ਛੋਟੀਆਂ, ਸਰੀਰ ਵਿਆਧੀ ਗ੍ਰਸਤ, ਰੋਗਾਂ ਦੇ ਗ੍ਰਸੇ ਹੋਏ, ਔਰ ਅਨੇਕਾਂ ਮਨ ਦੇ ਵਿੱਚ ਵਾਸ਼ਨਾਵਾਂ ਭਰੀਆਂ ਪਈਆਂ, ਮਨ ਮਿਲੇ ਇਸ ਸਮੇਂ ਦੇ ਵਿੱਚ ਯੋਗ ਮਾਰਗ, ਯੋਗ ਦੀਆਂ ਸਾਧਨਾ ਕਰਨ ਦੇ ਲਾਇਕ ਨਹੀਂ ਹਨ। ਕਿਉਂ? ਪਹਿਲੇ ਸਮੇਂ ਦੇ ਯੋਗ ਸਨ, ਜਦੋਂ ਉਮਰਾਂ ਲੱਖ ਲੱਖ ਵਰੇ ਦੀਆਂ ਹੁੰਦੀਆਂ, ਜਾਂ ਜ਼ਿਆਦਾ ਉਮਰਾਂ ਹੁੰਦੀਆਂ ਸਨ, ਸਰੀਰ ਅਰੋਗ ਹੁੰਦੇ ਸਨ, ਉਸ ਮੌਕੇ ਇਹ ਸਾਧਨਾ ਕਰਕੇ ਇਉਂ ਗਿਆਨ ਦੀ ਪ੍ਰਾਪਤੀ ਹੁੰਦੀ, ਮਨ ਦੀ ਸਥਿਤੀ ਦਾ। ਲੇਕਿਨ ਇਹ ਕਲਯੁਗ ਦਾ ਜ਼ਮਾਨਾ ਹੈ, ਜੇ ਹਜ਼ਾਰ ਆਦਮੀ ਵੀ ਪ੍ਰਾਣਾਯਾਮ ਕਰਨ ਲੱਗ ਜਾਏ, ਉਸਨੂੰ ਕੋਈ ਕਾਮਨ ਮੁਰਸ਼ਿਦ ਵੀ ਮਿਲ ਜਾਏ, ਹੋ ਸਕਦਾ ਇੱਕ ਅੱਧਾ ਅਰੋਗ ਰਹਿ ਜੇ, ਬਾਕੀ ਦੇ ਸਾਰੇ ਰੋਗੀ ਹੋ ਜਾਣ। ਜਿਹੜੇ ਜਿਸ ਯੋਗ ਨੇ ਰੋਗ ਲਗਾ ਦਿੱਤੇ, ਉਹ ਯੋਗ ਕਿਸ ਕੰਮ ਦਾ ਹੈ? ਇਸ ਕਰਕੇ ਇਹ ਸਮੇਂ ਦਾ ਇਹ ਯੋਗ ਨਹੀਂ। ਉੱਥੇ ਦੱਸੇ ਸ਼ਬਦ ਜਿੱਤੀ ਸਿੱਧ ਮੰਡਲੀ, ਗੁਰੂ ਬਾਬੇ ਨੇ ਪਰਮੇਸ਼ਰ ਦੀ ਭਗਤੀ ਪ੍ਰੇਮਾ ਭਗਤੀ ਹੁੰਦੇ ਸੀ, ਇਹ ਕਲਯੁਗ ਦੇ ਜ਼ਮਾਨੇ ਤੋਂ ਇਹ ਸਾਧਨ ਹੈ, ਇਉਂ ਦੱਸਿਆ। ਬਾਬੇ ਜਿੱਤਲੀ ਕੀਤੀ ਸਿੱਧ ਮੰਡਲੀ ਕੀਰਤਨ ਆਪਣਾ ਪੰਥ ਨਿਰਾਲਾ ਕਲਯੁਗ ਨਾਨਕ ਨਾਮ ਸੁਖਾਲਾ। ਉਹਨਾਂ ਸਮੇਂ ਦੇ ਸਿੱਧਾਂ ਦਾ ਜ਼ੋਰ ਸੀ, ਗੁਰੂ ਬਾਬਾ ਜੀ ਦੇ ਸਿੱਧਾਂ ਦੇ ਨਾਲ ਕਈ ਥਾਂ ਵਾਸਤਾ ਪਿਆ। ਨਾਨਕ ਮਤੇ ਇੱਥੇ ਪਹਿਲਾਂ ਗੋਰਖ ਮਤਾ ਕਹਿ ਲਾਉਂਦਾ ਸੀ, ਪੀਲੀ ਭੀਤ ਵਿੱਚ ਹੈ ਔਰ ਇੱਧਰ ਅਚਲ ਬਟਾਲੇ ਕਈ ਥਾਈ ਚਰਚਾ ਵਾਰਤਾ ਹੋਈ। ਸ਼ਕਤੀਆਂ ਸ਼ਕਤੀਆਂ ਵੀ ਉਹਨਾਂ ਦਿਖਾਈਆਂ, ਲੇਕਿਨ ਗੁਰੂ ਜੀ ਦੀ ਪੂਰਨ ਸ਼ਕਤੀ ਦੇ ਅੱਗੇ ਸੀ, ਉਹ ਮਿਹਨੇ ਰੱਖਦੀਆਂ ਸੀ। ਸੰਯੋਗ ਕਰਕੇ ਗੁਰੂ ਜੀ ਕਹਿਣਗੇ, ਇਹ ਕਲਯੁਗ ਦਾ ਜ਼ਮਾਨਾ ਹੈ, ਇਹ ਸਮੇਂ ਦੇ ਵਿੱਚ ਪ੍ਰਾਣਾਯਾਮ ਆਦਿ ਇਹ ਕਰਨੇ ਬੜੇ ਮੁਹਾਲ ਨੇ। ਹੋਰ ਤਾਂ ਕੀ ਖਟਕਰਮ ਜਿਹੜੇ ਪਹਿਲਾਂ ਕਰਨੇ ਹਨ, ਨੇਤੀ ਧੋਤੀ ਦਸਤੀ, ਉਹੀ ਬੜੇ ਔਖੇ। ਜਦੋਂ ਉਹ ਨਾ ਹੋ ਸਕੇ ਫਿਰ ਅਗਲਾ ਸਾਧਨ ਕਿਵੇਂ ਕੀਤਾ ਜਾ, ਅਗਲਾ ਸਟੈਪ ਕਿਵੇਂ ਲਿਆ ਜਾ ਸਕਦਾ। ਫਿਰ ਜੇ ਕਰੇ ਵੀ ਕੋਈ ਗਸ਼ਤ ਮਾਰਗ ਤਾਂ ਹੋਈ ਨਹੀਂ ਸਕਦਾ, ਤਿਆਗ ਮਾਰ ਸਾਰੇ ਕਿਵੇਂ ਘਰ ਛੱਡ ਜਾਣ, ਬੜੀ ਮੁਸ਼ਕਿਲ ਗੱਲ ਹੈ। ਇਸ ਕਰਕੇ ਇਹ ਸਮੇਂ ਦੇ ਵਿੱਚ ਜੇ ਗੁਰੂ ਜੀ ਕਹਿਣਗੇ ਕਲਯੁਗ ਨਾਨਕ ਨਾਮ, ਇਹ ਸਮੇਂ ਦੇ ਵਿੱਚ ਪਰਮੇਸ਼ਰ ਦੀ ਭਗਤੀ ਜਿਹੜੀ ਹੈ ਇਹੋ ਜਿਹਾ ਸਾਧਨ ਹੈ ਜਿਸ ਨੂੰ ਸਭ ਕਰ ਸਕਦੇ ਹਨ। ਗਸ਼ਤ ਵਿੱਚ ਹੋ ਸਕਦਾ, ਤਿਆਗ ਵਿੱਚ ਹੋ ਸਕਦਾ, ਬੱਚਾ ਕਰ ਸਕਦਾ, ਜਵਾਨ ਕਰ ਸਕਦਾ, ਬੁੱਢਾ ਕਰ ਸਕਦਾ, ਮਾਈ ਲੋਕ ਕਰ ਸਕਦੇ ਨੇ, ਭਾਈ ਲੋਕ ਕਰ ਸਕਦੇ ਹਨ, ਖੇਤੀ ਪੱਤੀ ਕਰਨ ਵਾਲਾ ਕਰ ਸਕਦਾ ਹੈ, ਨੌਕਰੀ ਵਾਲਾ ਕਰ ਸਕਦਾ, ਬਿਜ਼ਨਸਮੈਨ ਕਰ ਸਕਦਾ ਹੈ, ਅਨਪੜ੍ਹ ਕਰ ਸਕਦਾ, ਪੜ੍ਹਿਆ ਕਰ ਸਕਦਾ। ਐਸਾ ਮਾਰਗ ਹੈ ਜਿਸ ਨੂੰ ਹਰੇਕ ਹੀ ਅਪਣਾ ਸਕਦਾ, ਹਰੇਕ ਹੀ ਤੇ ਚੱਲ ਕੇ ਆਪਣਾ ਜਨਮ ਸਫਲਾ ਕਰ ਸਕਦਾ ਹੈ। ਸ਼ੌਕ ਦੀ ਲੋੜ ਹੈ। ਸੋ ਗੁਰੂ ਬਾਬਾ ਜੀ ਨੇ ਨਾਮ ਦਾ ਇਸ਼ਨਾਨ ਤਿੰਨ ਗੱਲਾਂ ਸਾਨੂੰ ਦੱਸੀਆਂ, ਨਾਮ ਜਪਣਾ, ਅੰਮ੍ਰਿਤ ਦਾ ਇਸ਼ਨਾਨ ਔਰ ਆਪਣੀ ਸੁਧਾਰ, ਇਹ ਤਿੰਨੇ ਗੱਲਾਂ। ਗੁਰੂ ਗੁਰਸਿੱਖੀ ਜਿਹੜੀ ਹੈ, ਨਾਮ ਦਾ ਇਸ਼ਨਾਨ, ਇਹਨਾਂ ਗੱਲਾਂ ਗੁਰੂ ਬਾਬਾ ਜੀ ਦੀ ਜਿਤਨੀ ਸਿਕਸ਼ਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਤਿੰਨਾਂ ਦਾ ਹੀ ਸਾਰਾ ਵਿਸਥਾਰ ਹੈ। ਸੰਯੋਗ ਕਰਕੇ ਦੱਸਿਆ ਗੁਰੂ ਜੀ ਨੇ ਕਲਯੁਗ ਨਾਨਕ ਨਾਮ ਸੁਖਾਲਾ,
ਨਾਨਕ ਨਾਮ ਸੁਖਾਲਾ, ਕਲਯੁਗ
ਮਾਰਗ ਸੌਖਾ ਹੈ। ਚਾਰੇ ਪੈਰ ਧਰਮ ਦੇ ਗੁਰੂ ਬਾਬਾ ਜੀ ਨੇ ਇਹ ਉਪਰਕੇ ਕੀਤਾ, ਜਿੱਥੇ ਪਖੰਡ ਆਦਿ ਸੀ ਵੀ ਗੁਰੂ ਜੀ ਨੇ ਦੂਰ ਕੀਤਾ। ਇੱਕ ਸ਼ਹਿਰ ਦੇ ਵਿੱਚ ਸਾਰਾ ਸ਼ਹਿਰ ਹੀ ਬ੍ਰਹਮ ਗਿਆਨੀਆਂ ਦਾ ਬਣਿਆ। ਪਹਿਲਾਂ ਜੇ ਇਉਂ ਬ੍ਰਹਮ ਗਿਆਨੀ ਹੋਣ ਲੱਗ ਜਾਣ ਸਾਧ ਸੰਗਤ, ਫਿਰ ਤਾਂ ਹੈਰਾਨੀ ਦੀ ਗੱਲ। ਬ੍ਰਹਮ ਗਿਆਨ ਤਾਂ ਕਰੋੜਾਂ ਚ ਕੋਈ ਹੁੰਦਾ ਹੈ, ਕੋਟਨਵੇਂ ਨਾਨਕ ਗੁਰੂ ਨਾਰਾਇਣ ਜੀ ਚੀਜ਼ ਜਿਸ ਨੂੰ ਨਹੀਂ ਵਿਸਰਦਾ ਉਹ ਹੁੰਦਾ, ਇਹ ਕਰੋੜਾਂ ਚ ਕੋਈ ਇਹੋ ਜਿਹਾ ਬੰਦਾ ਹੁੰਦਾ। ਖੈਰ ਇਉਂ ਤੇ ਜਿਵੇਂ ਮਜਨੂ ਦੇ ਵੇਲੇ ਖਾਣ ਪੀਣ ਵਾਲੇ ਬਹੁਤੇ ਮਜਨੂ ਬਣ ਗਏ, ਜਦ ਪ੍ਰੀਖਿਆ ਹੋਈ ਅਸਲੀ ਨਹੀਂ ਤਰਿਆ। ਹੁਣ ਗੁਰੂ ਬਾਬਾ ਜੀ ਉੱਥੇ ਪਹੁੰਚੇ ਉਹਨਾਂ ਦਾ ਨਿਤਾਰਾ ਕਰਨ ਵਾਸਤੇ, ਬਾਹਰ ਬੈਠ ਗਏ ਮਰਦਾਨੇ ਨੂੰ ਇੱਕ ਛੋਟਾ ਜਿਹਾ ਗੁਪਚਾ ਦਿੱਤਾ ਤੇ ਕਹਿਣ ਲੱਗੇ ਮਰਦਾਨਿਆ ਸ਼ਹਿਰ ਵਿੱਚ ਜਾ ਕੇ ਢੰਡੋਰਾ ਫੇਰ ਵੈਦ ਮਰਦਾਨਾ ਉਹ ਗੁਪਚਾ ਲਈ ਫਿਰਦਾ ਸ਼ਹਿਰ ਦੇ ਵਿੱਚ ਨਾਲੇ ਉੱਚੀ ਉੱਚੀ ਕਰਦਾ ਫਿਰਦਾ
ਬਾਬਾ
ਆਦਮੀ ਪੁੱਛਦਾ ਜੀ ਤੁਸੀਂ ਵੈਦ ਹੋ ਮਰਦਾਨਾ ਕਹਿੰਦਾ ਮੈਂ ਤਾਂ ਵੈਦ ਨਹੀਂ ਮੈਂ ਤਾਂ ਵੈਦ ਦਾ ਸੇਵਾਦਾਰ ਵੈਦ ਕਿੱਥੇ ਆ ਸਰ ਜੀ ਜਿਹੜਾ ਤੁਸੀਂ ਕਹਿਣ ਆ ਗਿਆ ਕਹਿੰਦਾ ਬਾਹਰ ਬੈਠਾ ਉਹ ਅਹਿਲਕਾਰ ਸੀ ਕੋਈ ਰਾਜਾ ਦਾ ਕਹਿਣ ਲੱਗਾ ਇੱਕ ਬੜੇ ਦੁੱਖ ਵਾਲੀ ਗੱਲ ਪੁੱਛਣ ਲੱਗਾ ਮਰਦਾਨਾ ਕੀ ਇੱਥੋਂ ਦਾ ਰਾਜਾ ਬੜਾ ਪਰਮਾਤਮਾ ਹੈ ਨਿਆਂਕਾਰੀ ਹੈ ਪਰਜਾ ਨੂੰ ਬੜਾ ਸੁੱਖ ਦਿੰਦੇ ਪਰ ਇੱਕ ਦੁੱਖ ਵਾਲੀ ਗੱਲ ਉਹਦੇ ਸਰੀਰ ਨੂੰ ਕੋੜਦਾਰ ਹੋ ਜਾਂਦਾ ਬੜੇ ਇਲਾਜ ਕਰਵਾ ਚੁੱਕੇ ਬੜੇ ਬੜੇ ਹਕੀਮਾਂ ਤੋਂ ਵੈਦਾਂ ਤੋਂ ਪਰ ਉਸਦੇ ਕੋੜ ਨੂੰ ਬਿਲਕੁਲ ਫਰਕ ਨਹੀਂ ਹੋਇਆ ਜੇ ਇਹ ਹਟਾ ਦੇਵੇ ਬੜਾ ਭਾਰਾ ਉਪਕਾਰ ਭਾਈ ਮਰਦਾਨਾ ਕਹਿੰਦੇ ਇਹ ਕੀ ਵੱਡੀ ਗੱਲ ਹੈ ਉਹ ਹਕੀਮ ਤਾਂ ਕਾਮਲ ਹਕੀਮ ਹੈ ਕਾਮਲ ਵੈਦ ਹੈ ਮਾਮੂਲੀ ਗੱਲ ਇਹ ਜੇ ਰੋਗ ਤਾਂ ਉਹਦੇ ਵਾਸਤੇ ਹਟਾ ਦੇਣੇ ਚਲੋ ਮੇਰੇ ਨਾਲ ਮਰਦਾਨਾ ਨਾਲ ਲੈ ਕੇ ਆ ਗਏ ਗੁਰੂ ਬਾਬਾ ਜੀ ਨੂੰ ਨਮਸਕਾਰ ਕੀਤੀ ਮਰਦਾਨਾ ਕਹਿਣ ਲੱਗਾ ਮਹਾਰਾਜ ਇਹਦੀ ਗੱਲ ਸੁਣ ਲਓ ਅਹਿਲਕਾਰ ਕਹਿਣ ਲੱਗਾ ਮਹਾਰਾਜ ਸੁਣੇ ਆਪ ਕਮਲ ਵੈਦ ਪਰ ਇੱਥੋਂ ਦਾ ਰਾਜਾ ਬੜਾ ਨਿਆਂਕਾਰੀ ਹੈ ਪਰਮਾਤਮਾ ਹੈ ਪ੍ਰਜਾ ਪਾਲਕ ਹੈ ਜਿਹੋ ਜਿਹੇ ਗੁਣ ਰਾਜਾ ਵਿੱਚ ਹੋਣੇ ਚਾਹੀਦੇ ਆਏ ਜਾਂਦੇ ਹਨ ਪਰ ਇੱਕ ਦੁੱਖ ਵਾਲੀ ਗੱਲ ਹੈ ਉਹਦੇ ਸਰੀਰ ਨੂੰ ਘੋੜਦਾਰ ਬੜੇ ਇਲਾਜ ਕਰਵਾ ਚੁੱਕੇ ਹਨ ਉਹ ਰੋਗ ਨਹੀਂ ਹਟਦਾ ਹੈ ਜੇ ਆਪ ਕਿਰਪਾ ਕਰੋ ਹਟਾ ਦੋ ਬੜਾ ਪਾਰਾ ਉਪਕਾਰ ਹੈ ਗੁਰੂ ਜੀ ਕਹਿੰਦੇ ਤਾਂ ਮਾਮੂਲੀ ਗੱਲ ਹੈ ਇਹ ਤਾਂ ਕੋਈ ਔਖੀ ਗੱਲ ਨਹੀਂ ਹੈ ਥੋੜੀ ਜਿਹੀ ਚੀਜ਼ ਚਾਹੀਦੀ ਹੈ ਤੇਲ ਚਾਹੀਦਾ ਉਹਦੇ ਸਰੀਰ ਨੂੰ ਮਲਾਂਗੇ ਠੀਕ ਹੋ ਜਾਏਗਾ। ਤੁਹਾਨੂੰ ਦੱਸੋ ਮਹਾਰਾਜ ਕਾਹਦਾ ਤੇਲ ਜੇ? ਕਹਿੰਦੇ ਬਈ ਬ੍ਰਹਮ ਗਿਆਨੀ ਦਾ ਤੇਲ, ਇੱਥੇ ਕੋਹਲੂ ਕੱਢ ਲਓ, ਉਹਦੇ ਵਿੱਚ ਪੀੜ ਕੇ ਬ੍ਰਹਮ ਗਿਆਨੀ ਨੂੰ ਉਹਦਾ ਤੇਲ ਕੱਢਾਂਗੇ, ਰਾਜੇ ਦੇ ਮਿਲਾਂਗੇ, ਨੇੜੇ ਥੋੜੋ ਰਹਿ ਜਾਣਾ ਰੋਗ ਨੇ। ਜਦੋਂ ਇੰਨੀ ਗੱਲ ਕਹੀ, ਜੇ ਕੋਈ ਬ੍ਰਹਮ ਗਿਆਨੀ ਤੁਹਾਡੇ ਸ਼ਹਿਰ ਚ ਤਾਂ ਦੱਸ ਫੈਲਕਾਰ ਕੇ ਬ੍ਰਹਮ ਗਿਆਨੀ ਇਹ ਤਾਂ ਸਾਰਾ ਸ਼ਹਿਰ ਹੀ ਬ੍ਰਹਮ ਗਿਆਨੀ ਸਾਡੇ। ਚੰਗਾ ਫਿਰ ਇੱਥੇ ਕੋਹਲੂ ਕੱਢ ਦੋ, ਢੰਡੋਰਾ ਫੇਰੋ, ਕੋਈ ਬ੍ਰਹਮ ਗਿਆਨੀ ਆਓ ਬਈ ਪਰਉਪਕਾਰ ਵਾਸਤੇ, ਆਪਣੇ ਸਰੀਰ ਨੂੰ ਕੋਹਲੂ ਚ ਪੜਵਾ ਕੇ ਤੇਲ ਕੱਢੀਏ। ਰਾਜਾ ਬੜਾ ਧਰਮਾਤਮਾ ਨਿਆਂਕਾਰੀ ਹੈ, ਵੱਡਾ ਉਪਕਾਰ ਦਾ ਕੰਮ ਹੈ, ਕੋਈ ਇੰਨਾ ਥੋੜਾ ਜਿਹਾ ਕਸ਼ਟ ਚੱਲ ਲਵੇ। ਸਾਰੇ ਢੋਰਾ ਦਿੱਤਾ, ਸਭ ਚੁੱਪ, ਕੋਈ ਬ੍ਰਹਮ ਗਿਆਨੀ ਨਾ। ਕਿਉਂ? ਖਾਣ ਪੀਣ ਵਾਸਤੇ ਬ੍ਰਹਮ ਗਿਆਨੀ, ਮਿਠਾਈਆਂ ਦੁੱਧ ਖਾਣ ਵਾਸਤੇ ਮਜਨੂੰ, ਜਦੋਂ ਫਿਰ ਮਾਸ ਦੇਣਾ ਅਸਲੀ ਨੀ ਉਤਰਿਆ। ਤੇ ਉਹ ਕਰਕੇ ਕੋਈ ਨਾ ਗੁਰੂ ਜੀ ਕਹਿੰਦੇ ਵੀ ਕੋਈ ਆਇਆ ਤੁਸੀਂ ਕਹੋ ਸਾਰਾ ਸ਼ਹਿਰ ਬ੍ਰਹਮ ਗਿਆਨੀ ਹੈ। ਫਿਰ ਢੰਡੋਰਾ ਫੇਰੋ, ਤੇ ਫਿਰ ਫੇਰਿਆ, ਫਿਰ ਵੀ ਕੋਈ ਨਾ, ਅਜੇ ਤੱਕ ਕੋਈ ਨਾ। ਤੀਜੀ ਦਫ਼ਾ ਜਦੋਂ ਢੰਡੋਰਾ ਫੇਰਿਆ, ਜਿਹੜਾ ਆਪਣੇ ਆਪ ਨੂੰ ਕਹਾਉਂਦਾ ਨਹੀਂ ਸੀ ਮੈਂ ਬ੍ਰਹਮ ਗਿਆਨੀ ਹੈ, ਅਸਲ ਮੈਨੇ ਵਿੱਚ ਸੀ, ਉਹ ਹਾਜ਼ਰ ਹੋ ਗਿਆ। ਗੁਰੂ ਜੀ ਕਹਿਣ, ਕਿਉਂ ਭਾਈ ਬ੍ਰਹਮ ਗਿਆਨੀ? ਨਹੀਂ ਮਹਾਰਾਜ, ਮੈਂ ਤਾਂ ਦਾਸ ਹਾਂ। ਕਹਿਣ ਲੱਗੇ, ਤੇਰੇ ਸਰੀਰ ਨੂੰ ਪੀੜ ਕੇ ਇਹ ਕੋਹਲੂ ਵਿੱਚ ਰਾਜਾ ਕੋਟ ਦੂਰ ਕਰਨਾ ਹੈ, ਪਰ ਉਪਕਾਰ ਹੈ, ਬੜਾ ਭਾਰਾ ਉਪਕਾਰ ਹੈ, ਅਗਰ ਤੂੰ ਇੰਨੀ ਕੁਰਬਾਨੀ ਕਰ ਸਕੇ ਬੜੀ ਚੰਗੀ ਗੱਲ। ਮਹਾਰਾਜ ਸਰੀਰ ਤਾਂ ਨਾਸ਼ਵਾਨ, ਅਗਰ ਰਾਜਾ ਨੂੰ ਫਾਇਦਾ ਹੋ ਜਾਏ, ਰਾਜਾ ਦੇ ਆਸਰੇ ਪਤਾ ਨੀ ਕਿੰਨੇ ਖਲਕ ਨੂੰ ਫਾਇਦਾ ਹੋ, ਕਿਉਂਕਿ ਅਗਰ ਰਾਜਾ ਸੁਧਰ ਜਾਏ ਸਾਰੀ ਦੁਨੀਆਂ ਸੁਧਰ ਜਾਂਦੀ, ਸਾਰੀ ਪਬਲਿਕ ਸੁਧਰ ਜਾਂਦੀ। ਚੋ ਉਹਨੂੰ ਫਾਇਦਾ ਹੋਵੇ ਇੰਨਾ ਨੇਕ ਰਾਜਾ ਪਬਲਿਕ ਦੇ ਵਾਸਤੇ, ਸਰੀਰ ਦੀ ਇਹ ਨਾਸ਼ਵਾਨ ਤਾਂ ਫਿਰ ਕਿਹੜਾ ਰਹਿ ਜਾਣਾ ਕੱਟ ਲੇ ਦੇ। ਇੰਨੀ ਗੱਲ ਕਹੀ, ਉਸ ਗੁਰੂ ਜੀ ਨੇ ਪਿੱਛੇ ਕਰਨੀ ਸੀ, ਕਹਿਣਗੇ ਕੜੌਂਜੀ ਬਣਾਓ ਇੱਕ, ਜਿਵੇਂ ਜਲਧਾਰੇ ਵਾਲੀ ਬਣ ਕੜੌਂਜੀ ਬਣਾਈ, ਉਹਦੇ ਉੱਪਰ ਮਟਰ ਘੋੜਾ ਸਾਰਾ ਮਟਰ ਰੱਖ ਦਿੱਤਾ, ਪਾਣੀ ਦਾ ਪ੍ਰਵਾਹ ਦਿੱਤਾ, ਚੌਂਕੀ ਲਿਆਏ ਤਾਂ ਕੋਲ ਹੋਰ ਚੌਂਕੀ ਲਓ ਦੇ ਸਮਝਣ ਦੀ, ਰਾਜਾ ਨੂੰ ਬੁਲਾਓ। ਰਾਜਾ ਬੁਲਾਇਆ ਗਿਆ, ਸਭ ਤੋਂ ਹੇਠਲੀ ਚੌਂਕੀ ਦੇ ਉੱਪਰ ਰਾਜੇ ਨੂੰ ਬਿਠਾ, ਉਹਦੇ ਉੱਪਰ ਉਹ ਜਿਹੜਾ ਅਸਲ ਮਹੀਨੇ ਵਿੱਚ ਬ੍ਰਹਮ ਗਿਆਨੀ ਸੀ ਪਰ ਆਪਣੇ ਆਪ ਨੂੰ ਕਹਾਉਂਦਾ ਨਹੀਂ ਸੀ, ਉਹ ਬਿਠਾਇਆ ਉੱਪਰੋਂ ਜਿਹੜਾ ਮੱਟ ਪਾਣੀ ਦਾ ਭਰਿਆ ਸੀ, ਇਹ ਤਾਂ ਗਲੀ ਸੀ ਬੰਦ ਕੀਤੀ ਹੋਈ ਸੀ, ਉਹ ਖੋਲੀ, ਉਹ ਪਾਣੀ ਉਸਦੇ ਸਰੀਰ ਨੂੰ ਲੱਗ ਕੇ ਰਾਜਾ ਦੇ ਸਰੀਰ ਨੂੰ ਲੱਗਦਾ ਹੈ, ਕਿਉਂ ਕਿਉਂ ਕੋਹੜ ਹਟਦਾ ਚਲਾ, ਅਖੀਰ ਅਰੋਗ ਹੋ ਗਿਆ। ਗੁਰੂ ਜੀ ਕਹਿਣ ਲੱਗਿਆ, ਜਿੰਨੇ ਬਣੇ ਫਿਰਦੇ ਪਖੰਡੀ, ਅਸਲ ਮੈਨੇ ਵਿੱਚ ਇਹ। ਗੁਰੂ ਜੀ ਨੇ ਜਿੱਥੇ ਕਿਤੇ ਪਖੰਡ ਸੀ ਪਖੰਡ ਨੂੰ ਵੀ ਦੂਰ ਕੀਤਾ। ਗੁਰੂ ਬਾਬੇ ਦਾ ਆਉਣ ਦਾ ਪ੍ਰਯੋਜਨ ਇਹ ਕੁਛ ਸੀ, ਹਰ ਪਾਸੋਂ ਸੁਧਾਰ ਕਰਨਾ, ਚਾਰੇ ਪੈਰ ਧਰਮ ਦੇ ਉਹਨਾਂ ਨੂੰ ਮੁਕੰਮਲ ਕਰਨਾ। ਸਹੀਓ ਕਰਕੇ ਗੁਰੂ ਜੀ ਨੇ ਇਹੋ ਉੱਥੇ ਸਿੱਖਿਆ ਦਿੱਤੀ, ਕਹਿਣ ਲੱਗੇ ਪਖੰਡ ਕਰਨਾ ਚੰਗਾ ਨਹੀਂ ਹੈ, ਇਹਦੇ ਵਿੱਚ ਫਾਇਦਾ ਕੁਛ ਨਹੀਂ, ਦੁੱਖ ਹੀ ਦੁੱਖ ਹੈ। ਸੱਚਾਈ ਇਨਸਾਨ ਨੂੰ ਬਹੁਤ ਸੁਖੀ ਕਰਦੀ ਹੈ, ਸੱਚਾਈ ਵਾਸਤੇ ਇਨਸਾਨ ਬਣਿਆ ਹੋਇਆ ਹੈ, ਸੱਚ ਜਿੱਡਾ ਕੋਈ ਪੁੰਨ ਨਹੀਂ, ਪਖੰਡ ਜਿੱਡਾ ਕੋਈ ਪਾਪ ਨਹੀਂ। ਇਸੀ ਤਰ੍ਹਾਂ ਗੁਰੂ ਬਾਬਾ ਜੀ ਨੇ ਇੱਕ ਕੋਈ ਬ੍ਰਾਹਮਣ ਉਹ ਸਾਹਮਣੇ ਸੰਦੂਕੜੀ ਰੱਖੀ ਹੈ, ਸ਼ਾਲਗ੍ਰਾਮ ਰੱਖਿਆ ਦੀ ਮੂਰਤੀ ਰੱਖੀ ਹੋਈ ਹੈ, ਨਵਾਂ ਬੈਠਾ ਮੱਥੇ ਤਿਲਕ ਵਗੈਰਾ ਲੱਗਿਆ ਗੱਲ ਚ ਮਾਲਾ। ਉਹ ਕਹਿੰਦਾ ਲੋਕਾਂ ਨੂੰ, ਜਦੋਂ ਮੈਂ ਅੱਖਾਂ ਮੀਟ ਕੇ ਸਮਾਧੀ ਲਾਉਣਾ ਮੈਨੂੰ ਤਿੰਨ ਲੋਕ ਦੀ। ਗੁਰੂ ਜੀ ਵੀ ਉੱਥੇ ਪਹੁੰਚ ਗਏ, ਗੁਰੂ ਜੀ ਭਾਈ ਵਾਲੇ ਮੈਦਾਨ ਸ਼ਾਇਦ ਬੈਠ ਗਏ, ਇਹੋ ਗੱਲਾਂ ਕਰਦੇ ਸੁਣੀ ਗਏ। ਸਵਯੰ ਕਰਕੇ ਲੋਕ ਕੁਛ ਬੈਠੇ ਨੇ, ਚਲੇ ਗਏ ਅੱਖਾਂ ਮੀਟ ਕੇ ਬੈਠ ਗਏ। ਗੁਰੂ ਜੀ ਕਹਿਣ ਲਈ ਮਰਦਾਨੇ ਆ, ਹੌਲੀ ਦੇ ਕੇ ਆ ਸੰਦੂਕੜੀ ਤੇ ਵਿਸ਼ਾਲਗ੍ਰਾਮ ਦੀ ਮੂਰਤੀ ਪਿੱਛੇ ਚੱਕ ਕੇ ਰੱਖ। ਐਸਾ ਹੀ ਕੀਤਾ, ਤੇ ਜਦੋਂ ਅੱਖਾਂ ਖੋਲੀਆਂ ਪੂਰੇ ਸੰਦੂਕੜੀ ਨੀ ਵਿਸ਼ਾਲਗ੍ਰਾਮ ਦੀ ਮੂਰਤੀ, ਰੋਣ ਲੱਗ ਗਏ, ਮੇਰੇ ਪੈਸੇ ਕੌਣ ਲੈ ਗਿਆ, ਸੰਦੂਕੜੀ ਚ ਪੈਸੇ ਨੇ, ਵਿਸ਼ਾਲਗ੍ਰਾਮ ਕਿੱਧਰ ਗਿਆ। ਗੁਰੂ ਜੀ ਮੁਸਕਰਾ ਰਹੇ ਨੇ, ਕੁਝ ਦੇਰ ਤਾਂ ਹੁੰਦਾ ਰਿਹਾ ਸੀ, ਗੁਰੂ ਜੀ ਤੈਨੂੰ ਤਿੰਨ ਲੋਕ ਨੀ ਦੇਂਦੇ ਲਾ ਅੱਖਾਂ ਮੀਟ ਕੇ, ਤੂੰ ਕਹਿੰਦਾ ਅੱਖਾਂ ਮੀਟ ਕੇ ਮੈਂ ਤਿੰਨੇ ਲੋਕ ਦਿਸਦੇ ਨੇ, ਦੇਖ ਲੈ ਹੁਣ ਸੰਦੂਕੜੀ ਤਿੰਨਾਂ ਲੋਕਾਂ ਤੋਂ ਪਰੇ ਤਾਂ ਕਿਤੇ ਗਈ ਨੀ, ਇਹਨਾਂ ਦੀ ਵਿੱਚੀ ਹੋਣੀ ਹੈ ਕਿਤੇ ਅੱਖਾਂ ਮੀਟ ਕੇ ਦੇ ਕਿਤੇ। ਅਖੀਰ ਜਦੋਂ ਬਹੁਤ ਚਿੱਤਾ ਹੋਇਆ ਸੰਦੂਕੜੀ ਮਰਦਾਨੇ ਚੈੱਕ ਦੇ ਮੂਹਰੇ, ਗੁਰੂ ਜੀ ਕਹਿੰਦੇ ਪ੍ਰਗਟ ਨਹੀਂ ਕਰੀਦਾ, ਸਿੱਧਾ ਸਾਦਾ ਸਰਲਤਾ ਨਾਲ ਭਜਨ ਕਰਨਾ ਚਾਹੀਂਗੇ ਇਸ ਗੱਲ ਵਿੱਚ। ਸਤਿਸੰਗ ਗੁਰੂ ਬਾਬਾ ਜੀ ਨੇ ਸੰਸਾਰ ਦਾ ਜਿੱਥੇ ਕਿਤੇ ਤੁਰ ਕੇ ਐਸਾ ਹੀ ਉਧਾਰ ਕੀਤਾ।
ਆਇਆ ਗੁਰੂ ਨਾਨਕ ਜਗ
ਸਿਮਰਨ ਕਰਨਾ, ਆਪਣੇ ਪ੍ਰਭੂ ਇਸ਼ਟ ਦੇਵ ਨੂੰ ਨਮਸਕਾਰ ਕਰਨੀ, ਧੂਪ ਦੀਪ ਅਰਚਨਾ ਕਰਨਾ, ਅਰਦਾਸਾਂ ਬੇਨਤੀਆਂ ਕਰਨੀਆਂ। ਇਸ ਤੋਂ ਇਲਾਵਾ ਦਾਸਾ ਭਾਵ ਅਤਿਅੰਤ ਆਪਣੇ ਆਪ ਨੂੰ ਛੋਟਾ ਦਾਸ ਮੰਨ ਕੇ ਪ੍ਰਭੂ ਨੂੰ ਸਮਰਥ ਸਵਾਮੀ ਜਾਣ ਕੇ ਭਗਤੀ ਕਰਨਾ, ਫਿਰ ਪਰਮੇਸ਼ਰ ਨਾਲ ਅਤਿਅੰਤ ਪਿਆਰ ਹੋ ਜਾਣ ਜਿਹੜਾ ਮਿੱਤਰ ਨਾਲ ਮਿੱਤਰ ਹੁੰਦਾ, ਐਸੇ ਭਾਵ ਨਾਲ ਪਿਆਰ ਕਰਨਾ, ਅਖੀਰ ਆਤਮ ਨਿਵੇਦ ਆਪਣਾ ਸਭ ਕੁਛ ਹੀ ਆਖਰੀ ਦਰਜੇ ਪ੍ਰਭੂ ਦੀ ਭੇਟ ਚੜ ਜਾਂਦਾ। ਇੰਨਾ ਤਨ ਵੀ ਮਨ ਵੀ ਧਨ ਵੀ ਜਪ ਵੀ ਤਪ ਵੀ ਪਾਠ ਵੀ ਪੂਜਾ ਵੀ ਮੈਂ ਮੇਰੀ ਵੀ ਪੇਟ ਚੜ ਜਾਂਦੀ, ਇਸ ਅਵਸਥਾ ਵਿੱਚ ਪਹੁੰਚ ਕੇ ਮੁਕਤ ਹੋ ਜਾਂਦਾ ਹੈ। ਯਾਨੀ ਇਹ ਮਾਰਗ ਕਿਤਨਾ ਸੌਖਾ ਹੈ, ਵਾਹਿਗੁਰੂ ਦਾ ਜਸ ਸੁਣਨਾ ਕੀ ਔਖਾ, ਮਨ ਚਿੱਤ ਲਗਾ ਕੇ ਸੁਣਨਾ, ਸਰਵਣ ਭਗਤੀ ਕਹਿਲਾਉਂਦੀ ਹੈ, ਇਹ ਕੀਰਤਨ ਕਰਨਾ ਸਾਰੇ ਕਰ ਸਕਦੇ ਹਨ, ਸਵਯੋਗ ਕਰਕੇ ਰਲ ਮਿਲ ਕੇ ਸੌਖ ਦੀ ਲੋੜ ਹੈ, ਇਹ ਵੀ ਬੜੀ ਸੌਖੀ ਗੱਲ ਹੈ। ਨਾਮ ਦਾ ਕੀਰਤਨ, ਨਾਮ ਦਾ ਸਿਮਰਨ, ਸਿਮਰਨ ਜਿਹੜਾ ਹਰਿਪ ਕਰ ਸਕਦਾ ਹੈ, ਸਿਮਰਨ ਜ਼ਬਾਨ ਨਾਲ ਵੀ ਕੀਤਾ ਜਾਂਦਾ, ਅਜਫਾ ਵੀ ਕੀਤਾ ਜਾਂਦਾ, ਇਹਨੇ ਜ਼ਬਾਨ ਫੈਲਾ ਕੇ ਵੀ ਕੀਤਾ ਜਾਂਦਾ, ਖਿਆਲ ਨਾਲ ਵੀ ਕੀਤਾ ਜਾਂਦਾ, ਇਹਦੀਆਂ ਯੁਕਤੀਆਂ। ਸੋ ਬੜਾ ਸੌਖਾ ਹੈ, ਜਦੋਂ ਕਰਨ ਲੱਗ ਪਵੇ ਬਹੁਤ ਆਸਾਨ ਹੋ ਜਾਂਦਾ, ਚਲਦੇ ਫਿਰਦੇ ਬਹਿੰਦੇ ਉੱਠਦੇ ਅੰਦਰੋਂ ਹੀ ਰੋਮ ਰੋਮ ਵਿੱਚ ਨਾਮ ਦੀ ਧੁਨੀ ਆਉਂਦੀ। ਤੇ ਇਸ ਕਰਕੇ ਸਾਰੀਆਂ ਗੱਲਾਂ ਸੌਖੇ, ਨਮਸਕਾਰ ਆਪਣੇ ਪ੍ਰਭੂ ਨੂੰ ਕੌਣ ਨਹੀਂ ਕਰ ਸਕਦੇ, ਬੜੀ ਸੌਖੀ ਗੱਲ। ਧੂਪ ਦੀ ਅਰਚਨ ਵੀ ਕੀਤੀ ਜਾਂਦੀ, ਅਰਦਾਸਾਂ ਕਰਨੀਆਂ, ਸੋ ਇਹ ਸਾਰੇ ਭਗਤੀ ਕਰਨੀ ਬੜੀ ਸੌਖੀ, ਇਹਨੂੰ ਹਰੇਕ ਕਰ ਸਕਦਾ ਹੈ। ਪਰ ਪ੍ਰਾਣਾਯਾਮ ਕਰਨਾ ਤਾਂ ਬਹੁਤ ਹੀ ਕਠਿਨ ਹੈ। ਇਸ ਸਮੇਂ ਦੇ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਕਿਹਾ, ਇਹ ਸਿੱਧੋ ਇਹ ਜ਼ਮਾਨਾ ਪ੍ਰਾਣਾਯਾਮ ਦਾ ਨਹੀਂ। ਦੇਖੋ ਤਾਂ ਜੀ ਆਹੀ ਨਹੀਂ ਹੁੰਦਾ, ਜਿੰਨਾ ਸੌਖਾ ਜਿਹਾ ਸਾਧਨ ਗੁਰੂ ਬਾਬੇ ਨੇ ਦੱਸਿਆ ਹੈ ਇਹਨੂੰ ਵੀ ਕੋਈ ਕੋਈ ਕਰਦਾ ਹੈ। ਇੰਨਾ ਮੁਹਾਲ ਪ੍ਰਤੀਤ ਹੁੰਦਾ ਹੈ, ਇੰਨਾ ਪਹਾੜ ਪ੍ਰਤੀਤ ਹੁੰਦਾ ਹੈ। ਹਾਲਾਂਕਿ ਕੋਈ ਮੁਸ਼ਕਿਲ ਗੱਲ ਨਹੀਂ, ਅੱਠਾਂ ਪੈਰਾਂ ਵਿੱਚ ਇੱਕ ਪੈਰ ਸੰਭਾਲ ਲਓ, ਮਰ ਪੈਰ ਉੱਠ ਕੇ ਇਸ਼ਨਾਨ ਆਦਿ ਕਰਕੇ ਸਿਮਰਨ ਕਰੋ ਅਤੇ ਚੱਲਦੇ ਫਿਰਦੇ ਕੰਮ ਕਾਰ ਵਿੱਚ ਕਰੀ ਜਾਓ। ਜਦੋਂ ਸਵੇਰੇ ਕਰਨ ਲੱਗ ਪੈਂਦੇ ਚੱਲਦੇ ਫਿਰਦੇ ਵੀ ਹੋਣ ਲੱਗ ਪੈਂਦਾ ਹੈ। ਇਹ ਵੀ ਹਰੇਕ ਨਹੀਂ ਕਰ ਸਕਦਾ ਹੈ, ਪ੍ਰਾਣਾਯਾਮ ਨੂੰ ਕੌਣ ਕਰੇਗਾ? ਸੋ ਇਸ ਕਰਕੇ ਸਾਧਨ ਉਹੀ ਅੱਛਾ ਹੁੰਦਾ ਜਿਹਨੂੰ ਬਹੁਤੇ ਕਰ ਸਕਣ, ਜਿਹਤੋਂ ਬਹੁਤੇ ਲਾਭ ਉਠਾ ਸਕਣ। ਸੋ ਇਹ ਜ਼ਮਾਨ ਵੀ ਦੇਖਦੇ ਨਹੀਂ ਸਾਰੇ ਕੀ ਉਮਰਾਂ ਹਨ, ਕੁਛ ਨਹੀਂ। ਇਹ ਸਮੇਂ ਦੇ ਵਿੱਚ ਦੀਰਘ ਆਯੂ 70-80 ਦੇ ਦਰਮਿਆਨ ਮੰਨੀ ਜਾਂਦੀ ਹੈ, ਇਦੋਂ ਘੱਟ ਹੀ ਘੱਟ ਹੈ। ਉਦੋਂ ਫਿਰ 60-70 ਦੇ ਦਰਮਿਆਨ ਹੋ ਜਾਣੀ, ਫਿਰ 50-60 ਦੇ ਦਰਮਿਆਨ, ਇਹੋ ਜਿਹਾ ਹੌਲੀ ਹੌਲੀ ਕੁਛ ਵੀ ਨਹੀਂ ਰਹਿ ਜਾਣਾ। ਕੁਛ ਬਚਪਨ ਵਿੱਚ ਲੰਘੀ, ਬੁਢਾਪਾ ਰੋਗਾਂ ਦਾ ਘਰ ਬਣ ਜਾਂਦਾ ਹੈ, ਤੇ ਜਵਾਨ ਉਮਰ ਦੇ ਵਿੱਚ ਖੱਟਣ ਕਮਾਉਣ ਵਿੱਚ ਉਮਰ ਗੁਜ਼ਾਰਦਾ। ਕਿਹੜੇ ਵੇਲੇ ਮਨੁੱਖ ਤਨ ਜਿਸ ਵਾਸਤੇ ਮਿਲਿਆ ਪ੍ਰਭੂ ਦੀ ਭਗਤੀ ਕਰਕੇ ਪ੍ਰਭੂ ਮਿਲਣ ਵਾਸਤੇ, ਉਹ ਕਿਹੜੇ ਵਾਲੇ ਕਿਹੜੇ ਵੇਲੇ ਸਾਧਨ ਸਾਧਿਆ? ਤਾਂ ਤੇ ਠੱਕ ਠੱਕ ਵਿਜੀ ਪਾਣੀ ਪਲਾਉਣਾ ਪੈਂਦਾ ਹੈ, ਨਾਲੇ ਆਪਣੇ ਕੰਮ ਕਾਰ ਕਰੀ ਜਾਵੇ, ਨਾਲੇ ਵੀ ਭਜਨ ਕਰੀ ਜਾਵੇ। ਸੋ ਗੁਰੂ ਜੀ ਨੇ ਇਸ ਕਰਕੇ ਸਾਨੂੰ ਸੌਖਾ ਸਾਧਨ ਇਹ ਕਲਯੁਗ ਦੇ ਜ਼ਮਾਨੇ ਵਿੱਚ ਦੱਸਿਆ, ਨਾਮਦਾਨ ਇਸ਼ਨਾਨ ਦੱਸਿਆ।
ਨਾਮਦਾਨ ਇਸ਼ਨਾਨ ਗੁਰਮੁਖ, ਨਾਮਦਾਨ ਇਸ਼ਨਾਨ, ਸਤਨਾਮ ਜਿਸ ਮੰਤਰ ਸੁਣਾਇਆ, ਭੋਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਏ ਸਮਾਇਆ, ਜਨਮ ਮਰਨ ਭਉ ਕੱਟਿਆ, ਸੰਸਾਰ ਰੋਗ ਵੀ ਯੋਗ ਮਿਟਾਇਆ, ਸੰਸਾਰ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ, ਜਮ ਦੰਡ ਸਿਰੋ ਨਾ ਉਤਰੇ, ਸਾਖਤ ਦੁਰਜਨ ਜਨਮ ਗਵਾਇਆ, ਚਰਨ ਕਹੇ ਗੁਰਦੇਵ ਕੇ ਸਤ ਸ਼ਬਦ ਦੇ ਮੁਕਤ ਕਰਾਇਆ, ਪਾਏ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦਰਣਾ, ਜਿਹਾ ਬੀਓ ਤਿਹਾ ਫਲ ਪਾਇਆ। ਤਿੰਨ ਗੱਲਾਂ ਸਾਨੂੰ ਗੁਰੂ ਜੀ ਨੇ ਦੱਸੀਆਂ, ਨਾਮ ਦਾਨ ਇਸ਼ਨਾਨ, ਉਹ ਕਿਵੇਂ ਕਿਵੇਂ ਹਨ, ਇਹਨਾਂ ਦਾ ਵਿਸਥਾਰ ਸਾਰਾ ਹੈ। ਅੰਮ੍ਰਿਤ ਵੇਲ ਦਾ ਇਸ਼ਨਾਨ ਦੱਸਿਆ, ਗੁਰੂ ਸ਼ਰਨ ਵਿੱਚ ਆ ਕੇ ਗੁਰਸਿੱਖੀ ਧਾਰਨ ਕਰ, ਅੰਮ੍ਰਿਤ ਵੇਲ ਦਾ ਇਸ਼ਨਾਨ ਦੱਸਿਆ ਹੈ। ਪੈਰ ਸਵਾ ਪੈਰ ਰਾਤ ਰਹਿੰਦੇ, ਜਿਹੜਾ ਕਹਿੰਦੇ ਇਸ਼ਨਾਨ ਕਰਦਾ ਉਹਦਾ ਵੱਡਾ ਫਲ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਲੈਣਾ ਜੀ ਸੇਵਾ ਕਰਨ, ਆਪ ਜੀ ਨੇ ਪ੍ਰਸ਼ਨ ਕੀਤਾ, ਮਹਾਰਾਜ ਅੰਮ੍ਰਿਤ ਵੇਲੇ ਜਾ ਕੇ ਜਿਹੜੇ ਇਸ਼ਨਾਨ ਕਰਦੇ ਨੇ ਉਹਨਾਂ ਨੂੰ ਕਿੰਨਾ ਫਲ ਮਿਲਦਾ? ਆਪ ਜੀ ਨੇ ਫਰਮਾਇਆ, ਜਿਹੜੇ ਪਹਿਰ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਦੇ ਹਨ, ਇਸ਼ਨਾਨ ਕਰਨ ਵੇਲੇ ਇਸ਼ਨਾਨ ਦੇ ਵਕਤ ਦੇ ਸ਼ਬਦਾਂ ਦਾ ਪਾਠ ਜਾਂ ਮੂਲ ਮੰਤਰ ਦਾ ਪਾਠ ਕਰੀ ਜਾਂਦੇ ਨੇ, ਸਤਨਾਮ ਵਾਲੇ ਸੀ ਜਿਹਨੂੰ ਬੋਲਣੇ ਪਸੰਦ ਆ।
ਜਿਹੜੇ ਇਉਂ ਕਰਦੇ ਹਨ ਉਹਨਾਂ ਨੂੰ ਇਤਨਾ ਫਲ ਹੈ ਜਿਵੇਂ ਸਵਾਮਣ ਸੋਨਾ ਤੁਹਾਨੂੰ ਕਰ ਦਿੱਤਾ ਜਾਵੇ। ਉਸ ਤੋਂ ਦੋ ਘੜੀ ਬਾਅਦ ਵਾਲਿਆਂ ਨੂੰ ਸਵਾਮਣ ਚਾਂਦੀ ਪੁੰਨ ਕੀਤੇ ਦਾ ਫਲ, ਉਸ ਤੋਂ ਦੋ ਘੜੀ ਬਾਅਦ ਵਾਲਿਆਂ ਨੂੰ ਸਵਾਮਣ ਪੁੰਨ ਕੀਤੇ ਦਾ ਫਲ, ਉਸ ਤੋਂ ਬਾਅਦ ਜਿਹੜੇ ਪਹਿ ਪਤਾਲੇ ਨਾਲ ਇਸ਼ਨਾਨ ਕਰਦੇ ਹਨ ਉਹਨਾਂ ਨੂੰ ਇਤਨਾ ਫਲ ਹੈ ਜੈਸੇ ਸਵਾਮਣ ਅਨਾਜ ਪੁੰਨ ਕਰ ਦਿੱਤਾ ਜਾਵੇ। ਇਹ ਤਾਂ ਇਸ਼ਨਾਨ ਮਾਤਰ ਦਾ ਫਲ ਹੈ। ਪਰਮੇਸ਼ੁਰ ਦੇ ਨਾਮ ਦੀ ਮਹਿਮਾ ਤਾਂ ਉਹ ਕਹੀ ਨਹੀਂ ਜਾਂਦੀ, ਸੋ ਉਹ ਤਾਂ ਬੇਅੰਤੀ ਖੇਡ ਹੈ। ਸੰਯੋਗ ਕਰਕੇ ਐਸਾ ਹੀ ਉੱਧਰ ਦੱਸਿਆ ਹੈ ਜਿਹਨੇ ਆਪਣੇ ਪਰਲੋਕ ਨੂੰ ਬਹੁਤ ਸ਼ਾਨਦਾਰ ਬਣਾਉਣਾ ਹੈ, ਕੋਸ਼ਿਸ਼ ਕਰੇ, ਹਿੰਮਤ ਕਰੇ, ਉੱਦਮ ਕਰੇ, ਸੋ ਨਾਮ ਦੀ ਮਹਿਮਤ ਬਹੁਤ ਹੀ ਕਥਨ ਚ ਨਹੀਂ ਆਉਂਦੀ। ਹਾਂਜੀ, ਕਿਸੇ ਮੌਕੇ ਭਗਤ ਨਾਮ ਦੇਵ ਨੂੰ ਕਿਸੇ ਸੇਠ ਨੇ ਕਿਹਾ ਬ੍ਰਹਮ ਭੋਜ ਵਿੱਚ ਆਪ ਵੀ ਭੋਜਨਾ ਕਿ ਛੱਡ, ਨਾਮਦੇਵ ਜੀ ਨੇ ਮੰਨ ਲਿਆ। ਸੋ ਉਸਨੇ ਦਕਸ਼ਣਾ ਵਗੈਰਾ ਦਿੱਤੀ ਹੋਰਨਾਂ ਨੂੰ ਵੀ, ਪਰ ਨਾਮਦੇਵ ਨੂੰ ਕਹਿੰਦਾ ਸੇਠ ਭਗਤ ਜੀ ਮੈਂ ਤੁਹਾਡੀ ਜ਼ਿਆਦਾ ਸੇਵਾ ਕਰਨੀ ਚਾਹੁੰਦਾ, ਮੇਰੇ ਤੋਂ ਜ਼ਿਆਦਾ ਕੁਛ ਕਹਿ ਕੇ ਸੇਵਾ ਕਰਾਓ। ਨਾਮਦੇਵ ਜੀ ਕਹਿਣ ਲੱਗੇ ਬੜੀ ਕਿਰਪਾ ਹੈ ਪਰਮੇਸ਼ੁਰ ਦੀ, ਕੋਈ ਲੋੜ ਨਹੀਂ ਉਹ ਸੇਵਾ ਦੀ, ਤੁਸੀਂ ਭੋਜਨ ਨੂੰ ਕਿਹਾ ਸੀ ਛੱਡ ਲਿਆ ਤੁਹਾਡੇ, ਨਹੀਂ ਕਹੋਗੇ ਜ਼ਰੂਰ ਸੇਵਾ ਲਓ, ਬਹੁਤ ਕਹੀਂਗੇ ਆ। ਨਾਮਦੇਵ ਜੀ ਕਹਿੰਦੇ ਚੰਗਾ, ਅਗਰ ਐਸਾ ਖਿਆਲ ਹੈ ਇੱਕ ਤੁਲਸੀ ਦੇ ਪੱਤੇ ਤੇ ਉਹਨੇ ਪਰਮੇਸ਼ੁਰ ਦਾ ਨਾਂ ਲਿਖਦਾ, ਕਹਿਣਗੇ ਇਹਦੇ ਬਰਾਬਰ ਸੋਨਾ ਦੇ ਦੋ। ਬੜਾ ਹਾਸਿਆ ਸੇਠ ਕਹਿਣਗੇ ਇਹਦੇ ਬਰਾਬਰ ਕੀ ਆਊਗਾ, ਅਰਤੀ ਭਰਨੀ ਆ ਜਿੰਨਾ ਆਉਂਦਾ ਕਹਿਣਗੇ ਤੁਸੀਂ। ਉਹ ਇੱਕ ਛੋਟਾ ਜਿਹਾ ਕੰਡਾ ਲਿਆਂਦਾ ਇੱਕ ਪਲੜੇ ਵਿੱਚ, ਉਹ ਪਰਮੇਸ਼ੁਰ ਦੇ ਨਾਮ ਜਿਸ ਪੱਤੇ ਤੇ ਲਿਖਿਆ ਸੀ ਤੁਲਸੀ ਦੇ, ਤੇ ਉਹ ਪਾ ਤਾ ਦੂਸਰੇ ਪਾਸੇ ਉਹਨੇ ਇਹ ਅਰਤੀ ਸੋਨਾ ਪਾਇਆ, ਪਰ ਉਹ ਸਾਰਾ ਪਲੜਾ ਭਰ ਗਿਆ ਉਹ ਪਰਮੇਸ਼ੁਰ ਦੇ ਨਾਮ ਵਾਲਾ ਪਲੜਾ ਧਰਤੀ ਤੋਂ ਉੱਠਦਾ ਨਹੀਂ। ਵੱਡਾ ਕੰਡਾ ਲਿਆਂਦਾ ਉਹ ਵੀ ਐਵੇਂ ਭਰ ਗਿਆ, ਅਸੀਂ ਵੱਡੇ ਤੱਕੜ ਲਿਆਂਦੇ, ਪਤਾ ਨਹੀਂ ਕਿੰਨੇ ਮਨ ਸੋਨਾ ਜਿੰਨਾ ਸੀ ਸਾਰਾ ਪਾਪ ਦਿੱਤਾ, ਰਿਸ਼ਤੇਦਾਰਾਂ ਦਾ ਵੀ ਆ ਗਿਆ, ਲੇਕਿਨ ਉਹ ਪਰਮੇਸ਼ੁਰ ਦੇ ਨਾਮ ਵਾਲਾ ਪਲੜਾ ਧਰਤੀ ਤੋਂ ਨਹੀਂ ਉੱਠਦਾ। ਹੈਰਾਨ ਹੋ ਗਿਆ, ਕਹਿਣ ਲੱਗਿਆ ਭਗਤ ਜੀ ਇਹ ਕੀ ਕਹਿੰਦੇ, ਪਰਮੇਸ਼ੁਰ ਦੇ ਨਾਮ ਦੀ ਮਹਿਮਾ ਕਥਨੀ, ਪਰਮੇਸ਼ੁਰ ਦੇ ਨਾਮ ਦੇ ਮੁਕਾਬਲੇ ਵੀ ਤਾਂ ਤਿੰਨੇ ਲੋਕ ਚੌਦੇ ਭਵਨਾਂ ਦੇ ਸਾਰੇ ਪਦਾਰਥ ਵੀ ਕੁਛ ਮਿਹਨੇ ਨਹੀਂ ਲੱਗਦੇ। ਕਿਉਂ? ਪਰਮੇਸ਼ੁਰ ਦਾ ਨਾਮ ਸਤ ਵਸਤੂ ਹੈ, ਔਰ ਦੁਨੀਆਂ ਦੇ ਪਦਾਰਥ ਜਿਹੜੇ ਅਸਤ ਹਨ, ਯਾਨੀ ਨਾ ਰਹਿਣ ਵਾਲੇ ਹਨ, ਇਹਦਾ ਕਦੇ ਨਾਸ ਨਹੀਂ। ਸਤ ਵਸਤੂ ਦੇ ਮੁਕਾਬਲੇ ਵਿੱਚ ਅਸਤ ਕੀ ਅਸਤੀ ਰੱਖਦੀ ਹੈ, ਭਾਵੇਂ ਕਿਤਨਾ ਵੀ ਵਿਸਥਾਰ ਕਿਉਂ ਨਾ ਹੋਵੇ। ਇਉਂ ਕਰਕੇ ਗੁਰੂ ਜੀ ਨੇ ਸਾਨੂੰ ਉਹ ਨਾਮ ਅੰਮ੍ਰਿਤ ਵਾਲਾ ਇਸ਼ਨਾ, ਭਾਵੇਂ ਇਸ਼ਨਾਨ ਸਰੀਰ ਦੀ ਸ਼ੁੱਧੀ ਹੁੰਦੀ ਹੈ, ਇਹ ਵੀ ਇਸ਼ਨਾਨ ਹੈ। ਅੱਗੇ ਅੱਖਾਂ ਦਾ ਇਸ਼ਨਾਨ ਹੈ, ਖੋਟੀ ਨਿਗਾਹ ਨਹੀਂ ਦੇਖੋ, ਕੰਨਾਂ ਦਾ ਇਸ਼ਨਾਨ ਹੈ, ਨਿੰਦਾ ਚੁਗਲੀ ਨਹੀਂ ਸੁਣੋ। ਇਸੇ ਤਰ੍ਹਾਂ ਸਾਰੇ ਇਹ ਜਿਤਨੇ ਕਰਮ ਇੰਦਰੀ ਗਿਆਨ ਇੰਦਰੀ, ਇਹਨਾਂ ਨੂੰ ਆਪਣੇ ਆਪਣੇ ਬੁਰਾਈ ਤੋਂ ਵਿਵਰਜਿਤ ਕਰਨਾ, ਇਹ ਇਸ਼ਨਾਨ ਹੈ। ਇਕੱਲਾ ਸੁੱਜੇ ਇਹ ਨਾ ਅੱਗੇ ਬਹਿਣ ਜੀ ਪਿੰਡਾਂ ਧੋਏ, ਸੁੱਜੇ ਸਹੀ ਨਾਨਕ ਜੀ ਨੂੰ ਮਨ ਵਸਿਆ, ਇਹ ਵੀ ਇਸ਼ਨਾਨ ਕਰਨਾ। ਮਨ ਦਾ ਇਸ਼ਨਾਨ ਹੈ ਬੁਰੇ ਸੰਕਲਪ ਤੋਂ ਰੋਕਣਾ, ਚਿੱਤ ਦਾ ਇਸ਼ਨਾਨ ਹੈ ਬੁਰੀ ਚਿਤਨਾ ਤੋਂ ਰੋਕਣਾ, ਬੁੱਧ ਦਾ ਇਸ਼ਨਾਨ ਹੈ ਬੁਰੀਆਂ ਵਿਚਾਰਾਂ ਤੋਂ ਰੋਕਣਾ, ਹੰਕਾਰ ਦਾ ਇਸ਼ਨਾਨ ਹੈ ਧਿਆਨ ਤਨ ਛੱਡ ਕੇ ਬ੍ਰਹਮਤਾ ਵਿੱਚ ਸਥਿਤ ਹੋਣਾ, ਇਹ ਫਿਰ ਇਸ਼ਨਾਨ ਪੂਰਾ ਹੁੰਦਾ ਹੈ। ਫਿਰ ਇਸ਼ਨਾਨ ਅੱਗੇ ਦਾਨ ਹੈ, ਦਾਨ ਬਹੁਤ ਕਿਸਮ ਦਾ ਹੈ, ਦਾਨ ਅੰਨ ਦਾ ਹੈ, ਵਸਤਰ ਦਾ ਹੈ, ਵਿਦਿਆ ਦਾ ਹੈ, ਦਵਾਈਆਂ ਦਾ ਹੈ, ਨਾਮ ਦਾ ਹੈ, ਬ੍ਰਹਮ ਗਿਆਨ ਦਾ, ਜਿਹੀ ਜੀ ਵਸਤੂ ਉਹਦਾ ਦਾਨ ਹੁੰਦਾ ਹੈ। ਅੰਨ ਦਾ ਦਾਨ ਹੈ, ਰੋਟੀ ਖਾ ਕੇ ਚਾਰ ਪੈਰ ਆਦਮੀ ਨੂੰ ਭੁੱਖ ਨਹੀਂ ਲੱਗੀ ਉਨੀ ਦੇਰ ਉਹਦਾ ਪੁਨਰ ਲੱਗਦਾ ਰਹਿੰਦਾ ਹੈ। ਕਿਸੇ ਨੰਗੇ ਨੂੰ ਵਸਤਰ ਮਿਲ ਜਾਏ ਸਰਦੀ ਦਾ ਮੌਸਮ ਹੈ, ਜਿੰਨੀ ਦੇਰ ਤੋਂ ਵਸਤਰ ਹੈ ਉਨੀ ਦੇਰ ਉਹਦਾ ਪੁਨ ਲੱਗਦਾ ਰਹੇਗਾ। ਇਸੀ ਤਰ੍ਹਾਂ ਹੈ ਤੋ ਵਸਤਰ ਦਾ ਦਾਨ, ਇਸ ਤੋਂ ਇਲਾਵਾ ਵਿਦਿਆ ਦਾ ਦਾਨ, ਇਹ ਵੱਡਾ ਹੈ। ਬਾਕੀ ਦਵਾਈ ਬੂਟੀ ਕੋਈ ਬਿਮਾਰ ਠਮਾਰ ਹੈ ਜਿਹਨਾਂ ਕੋਲ, ਇਹ ਦਾਨ ਕਰਦੇ। ਬਾਕੀ ਨਾਮ ਦਾ ਦਾਨ ਮਹਾਂਪੁਰਖ ਕਰਦੇ ਜਿਹੜੇ ਨਾਮ ਵਿਕਰੂ ਵਾਲੇ। ਸਭ ਤੋਂ ਵੱਡਾ ਦਾਨ ਬ੍ਰਹਮ ਗਿਆਨ ਦਾ, ਬ੍ਰਹਮ ਗਿਆਨ ਸੰਵਿਧਾਨ ਦਾ। ਪਰ ਬ੍ਰਹਮ ਗਿਆਨ ਦਾ ਅਧਿਕਾਰੀ ਵੀ ਕੋਈ ਕੋਈ ਕਰੋੜਾ ਚ ਹੈ। ਬ੍ਰਹਮ ਗਿਆਨ ਦਾ ਦਾਨ ਬ੍ਰਹਮ ਗਿਆਨ ਨਹੀਂ ਕਰ ਸਕਦਾ, ਨਾਮ ਤੇ ਬ੍ਰਹਮ ਗਿਆਨ ਵੱਡਾ ਦਾਨ ਮੰਨਿਆ ਹੈ। ਇਹ ਦਾਨ ਵਿੱਚ ਆ ਗਈਆਂ ਗੱਲਾਂ, ਅੱਗੇ ਨਾਮ ਆ ਗਿਆ। ਨਾਮ ਜਿਹੜਾ ਹੈ ਜ਼ਬਾਨ ਹਿਲਾ ਕੇ ਜਪੀਂਦਾ, ਇਹ ਜ਼ਬਾਨ ਤੋਂ ਅੱਗੇ ਕੰਠ ਵਿੱਚ ਮਧਵਾ ਬਾਣੀ ਹੈ, ਉਦੋਂ ਦਸ ਗੁਣਾ ਫਲ ਹੋ ਜਾਂਦਾ ਹੈ। ਉਸ ਤੋਂ ਅੱਗੇ ਹਿਰਦੇ ਸਥਾਨ ਵੀ ਜਾ ਕੇ ਬਸੰਤੀ ਬਾਣੀ ਉਦੋਂ ਦਸ ਗੁਣਾ ਫਲ ਹੋ ਜਾਂਦਾ, ਉਸ ਤੋਂ ਅੱਗੇ ਪਰਾਵਾਣ ਵਿੱਚ ਜਾ ਕੇ ਉਦੋਂ ਦਸ ਗੁਣਾ ਫਲ ਹੋ ਜਾਂਦਾ, ਉਸ ਤੋਂ ਦੋ ਅੱਖਾਂ ਨੱਕ ਦੀ ਜੜ੍ਹ ਉਦੋਂ ਬੇਅੰਤ ਗੁਣਾ ਫਲ ਹੈ, ਉਸਦੀ ਤ੍ਰਿਪਤੀ ਸਥਾਨ ਉਦੋਂ ਜ਼ਿਆਦਾ ਫਲ ਹੈ, ਉਦੋਂ ਉੱਪਰ ਦਸਵਾਂ ਦੁਆਰ ਹੈ ਉਹਦੇ ਵਿੱਚ। ਇਉਂ ਸਵਾਸ ਸਵਾਸ ਨਾਮ ਜਪੀ ਨੇ ਗੁਰੂ ਗਰੋਮ ਰੋਮਰ ਕਿਆਵੇ, ਇਉਂ ਨਾਮ ਜਪਣ ਦੇ ਇਹ ਬਹੁਤ ਸਾਰੇ ਤਰੀਕੇ ਹਨ। ਤੇ ਗੁਰੂ ਜੀ ਨੇ ਸਾਨੂੰ ਨਾਮ ਦਾ ਨਿਸ਼ਨਾ ਤਿੰਨ ਗੱਲਾਂ ਦੱਸੀਆਂ, ਇਹਨਾਂ ਨੂੰ ਕਰਦਾ ਕਰਦਾ ਇਹ ਜਿਹੜਾ ਅਧਿਕਾਰੀ ਹੈ ਇਹ ਤਾਂ ਪ੍ਰਭੂ ਪ੍ਰਾਪਤੀ ਹੋ ਜਾਂਦੀ ਹੈ, ਅਗਰ ਕੁਝ ਬਕਾਇਆ ਰਹਿ ਜਾਂਦਾ ਹੈ ਅਗਲੇ ਜਨਮ ਵਿੱਚ ਪੂਰਾ ਕਰ ਲੂਗਾ, ਅਗਲਾ ਜਨਮ ਸ਼ਾਨਦਾਰ ਬਣ ਜੂਗਾ, ਕਿਉਂਕਿ ਪੜ੍ਹਦਾ ਪੜ੍ਹਦਾ ਸੌ ਗਿਆ, ਜਦੋਂ ਜਾਗ ਆਈ ਕਿਤਾਬ ਖੁੱਲੀ ਉੱਥੋਂ ਫਿਰ ਸ਼ੁਰੂ ਕਰ ਦੇਣਾ। ਇਸ ਕਰਕੇ ਜੋ ਇੱਥੇ ਕਰਦਾ ਕਰਦਾ ਇਸ ਮਾਰਗ ਤੇ ਚੱਲਦਾ ਚੱਲਦਾ ਮਿੱਥੂ ਹੋ ਗਿਆ, ਸਰੀਰ ਅੰਤ ਹੋ ਗਿਆ, ਅਗਲਾ ਜਨਮ ਜਿਹੜਾ ਗੁਰਮੁਖਾਂ ਦੇ ਗਲ ਜਨਮ ਹੋ ਜਾਣਾ, ਉੱਥੋਂ ਫਿਰ ਆਪਣਾ ਸ਼ੁਰੂ ਕਰ ਦੇਣਾ ਸਭ ਜੀਤੋਂ ਛੁੱਟਿਆ, ਜਾਂ ਕਾਰਕ ਬਣ ਗਿਆ ਦੁਨੀਆਂ ਦਾ ਤਾਰਨਹਾਰ ਬਣ ਕੇ ਆ ਜਾਏਗਾ, ਇਹ ਵੀ ਹੁੰਦਾ। ਇਸ ਕਰਕੇ ਤਿੰਨ ਗੱਲਾਂ ਜਿਹੜੀਆਂ ਹਨ, ਇਹਨਾਂ ਦੁਆਰਾ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ, ਤਤ ਗਿਆਨ ਦੀ ਪ੍ਰਾਪਤੀ ਦੁਆਰਾ ਜਨਮ ਦੀ ਸਫਲਤਾ ਜਨਮ ਕਿਹਾ ਜਾਂਦਾ। ਗੁਰੂ ਜੀ ਨੇ ਸਾਨੂੰ ਜਨਮ ਦੀ ਸਫਲਤਾ ਦੇ ਤਿੰਨੇ ਸਾਧਨ ਨਾਮ ਦਾ ਨਿਸ਼ਨਾਮ ਦੱਸੇ ਹਨ, ਜਿਹਨਾਂ ਨੂੰ ਤਕਰੀਬਨ ਹਰੇਕ ਹੀ ਕਰ ਸਕਦਾ, ਸ਼ੌਕ ਹੀ ਗੁਰੂ ਹੈ। ਅਤੇ ਅੱਜ ਦੇ ਦਿਨ ਗੁਰੂ ਬਾਬੇ ਨੇ ਉਤਾਰ ਤਾਰ ਕੇ ਸਾਨੂੰ ਇਹ ਸੌਖਾ ਮਾਰਗ ਦੱਸਿਆ, ਔਰ ਬੇਅੰਤ ਕਿਰਪਾ ਕੀਤੀ ਹੈ, ਪਤਾ ਨੀ ਕਿੰਨੀ ਕੁ ਦੁਨੀਆਂ ਦਾ ਉਧਾਰ ਕੀਤਾ ਹੈ। ਇਸ ਕਰਕੇ ਅੱਜ ਉਸ ਗੁਰੂ ਨਾਨਕ ਦੇਵ ਪ੍ਰਾਪਤ ਹੋਣ ਦੀ ਸਾਰਿਆਂ ਨੂੰ ਵਧਾਈ। ਸਾਸੰਗ ਪਤਾ ਹੀ ਹੈ ਤੁਹਾਨੂੰ, ਪਹਿਲੀ ਤਾਂ ਜਦੋਂ ਜਦੋਂ 15-15 ਘੰਟੇ ਦੀ ਕੀਰਤਨ ਕਰੀ ਜਾਏਗਾ, ਨਾਲੇ ਆਪ ਨੀ ਸੀ ਹੁੰਦੇ ਲਾਊਡ ਸਪੀਕਰ ਨਹੀਂ ਹੁੰਦੇ, ਪਰ ਹੁਣ ਪੁਰਾਣੀ ਗੱਡੀ ਇੰਨਾ ਵਜੇ ਥੋੜਾ ਇਹ ਵੀ ਦੁਰਲੱਭ ਸਮਝੋ। ਇਸ ਕਰਕੇ ਰਲ ਮਿਲ ਕੇ ਸਾਰੇ ਰਹਿਣ ਸਵਾਈ ਹੈ। ਗੁਰੂ ਬਾਬੇ ਨੇ ਸਾਨੂੰ ਅੱਜ ਦੇ ਦਿਨ ਆ ਕੇ ਨਾਮ ਦਾ ਇਸ਼ਨਾਨ ਕੀਤਾ, ਇਸ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲਾ ਕਰੋ। ਤੇ ਆਪ ਨੂੰ ਕੱਲ ਦਾ ਪਤਾ ਹੀ ਹੈ, ਕੱਲ ਦਾ ਦੀਵਾਨ ਕਲੇਚ ਅਤਰ ਸਰ ਬਾਬਾ ਜੀਵਨ ਸਿੰਘ ਦੀ ਫੀਸ ਤੇ ਹੋਰ ਤੀਸਰੇ ਪੈਸਾ। ਇਸ ਕਰਕੇ ਇਉਂ ਆਪਣੇ ਨਾਮ ਦਾ ਨਿਸ਼ਨਾਮ ਤੇ ਚੱਲ ਕੇ ਆਪਣੇ ਜਨਮ ਨੂੰ ਸਫਲਾ ਕਰਨ ਦੀ ਲੋੜ ਹੈ। ਇਉਂ ਸਾਸੰਗ ਗੁਰੂ ਬਾਬਾ ਜੀ ਨੇ ਸੰਸਾਰ ਦਾ ਜਿੱਥੇ ਕਿਤੇ ਫਿਰ ਕੇ ਐਸਾ ਹੀ ਉਧਾਰ ਕੀਤਾ।
ਆਇਆ ਗੁਰੂ ਨਾਨਕ ਜਗ Thank you.
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਉਪਰ।